जुगाद सच है पी सच नानक होसी पी सच चक्र चिहन अर बरन जात अर पात नहन जेहे रूप रंग अर रेख पेख को कह ना सकत केहे अचल मूरत अनुभव प्रकाश अमितोज कहिजै कोट इंद्र इंद्राण साहे साहान गणिजै त्रिपवन महीप सुर नर असुर नेत नेत बन तृण कहत त्वे सर्व नाम कथय कवन कर्म नाम वर्णत सुमत बंग के बंगाली फिर हंग के फिरंगा वाली दिल्ली के दिलवाली तेरी आज्ञा में चलत है रो के रुहेले माग देश के मंगेले वीर बंग सी बंधेले पाप पुंज को मलत है गोखा गुन गा में चीन मचीन के शीस न्या में तिब्बती ते आए दोख देह को दलत है जिन तोहे त्यायो तिन पूर्ण प्रताप पायो सर्व तन ताम फल फूल सो फलत है सर्व तन ताम फल फूल सो फलत है वाहिगुरु जी का खालसा वाहिगुरु जी की फतेह गरीब नवाज अंतर्जामी सचे पातशाह पारब्रह्म परमेश्वर स्वामी साहिब श्री गुरु नानक देव सचे पातशाह धन धन कलगियों वाले सरबंस दानी पिता जी नासरो मनसूर गुरु गोविंद सिंह एज दी मंजूर गुरु गोविंद सिंह हक हक आदेश गुरु गोविंद सिंह बादशाह दरवेश गुरु गोविंद सिंह कलगीधर पातशाह महाराज का सरूप दसां गुरुआं दी बाणी सतगुरु गुरु ग्रंथ साहिब सच्चे पातशाह वाहो वाहो बाणी निरंकार है तिस जेवड अवर न कोय जो परमेश्वर दा स्वरूप है वह बाणी है और बाणी परमेश्वर है ये गल सारे धर्मां दे महात्मा महापुरुषां ने मन्नी बाइबल विच भी आया एक महात्मा यूहन्ना नाम दे होए ने जेड़े हजरत ईसा दे भरा भी लगते सन रिश्तेदारी विचों उम्र च वड्डे सन और उन्होंने एक यूहन्ना दी पत्ती करके पता के छोटी जी पुस्तक लिखी जेड़ी बाइबल दे अंदर ही उहदा पहला ही जो शब्द है पहला ही श्लोक है पहला ही मंत्र है वह है कि आदि विच शब्द सी संसार दे मुढ़ विच शब्द ही है शब्द तो ही उत्पत्ति हुई है सारी ते गुरु नानक साहिब महाराज भी बचन कहंदे ने ओंकार ब्रह्मा उत्पत ओंकार किया जिन चित ओंकार सहल जुग पहे ओंकार वेद निर्मय जिन्ना ज्ञान है जिन्ना प्रकाश है जिन्ना संसार दे अंदर अनुभव है वो सारा ओंकार तो पैदा होया ते ओंकार आदि शब्द है आखो सतनाम श्री वाहे ओ शब्द की व्याख्या श्री गुरु ग्रंथ साहिब है ओ शब्द का स्वरूप साक्षात वाहो वाहो बाणी निरंकार है रहतनामे च वचन आउंदे महाराज कलगीधर पातशाह नूं भाई नंद लाल साहिब जी पुछदे महाराज आप जी का स्वरूप की है क्योंकि जिन्ना चिर किसी भी वस्तु दे स्वरूप का ज्ञान ना होवे विद्वान पुरुष सियाणा बंदा ओदे विच प्रवृत्त नहीं हुंदा नह अनुबंध पछाने जौलो होवै ना प्रवृत्त सुगड़ नर तौलो सुगड़ मैंने सियाणा ਸਮਝਦਾਰ ਬੰਦਾ ਜਿੰਨਾ ਚਿਰ ਕਿਸੇ ਵੀ ਵਸਤੂ ਦਾ ਸਹੀ ਯਥਾਰਥ ਰੂਪ ਨਾ ਜਾਣ ਲਵੇ। ਐਸਾ ਨਿਯਮ ਹੈ। ਅਸੀਂ ਬਾਜ਼ਾਰ ਵਿੱਚ ਵੀ ਮਾਰਕੀਟ ਵਿੱਚ ਵੀ ਜਾਂਦੇ ਹਾਂ, ਕਿਹੜੀ ਚੀਜ਼ ਖਰੀਦਦੇ ਹਾਂ ਜਿਹੜਾ ਸਾਨੂੰ ਪਤਾ ਹੋਵੇ ਕਿ ਲਾਭਦਾਇਕ ਹੈ, ਫਾਇਦੇ ਵਾਲੀ ਹੈ, ਸਾਨੂੰ ਇਹਦੀ ਲੋੜ ਹੈ, ਸਾਨੂੰ ਇਹਦਾ ਫਾਇਦਾ ਹੋਵੇਗਾ, ਉਹ ਚੀਜ਼ ਅਸੀਂ ਖਰੀਦਦੇ ਹਾਂ, ਉਹ ਚੀਜ਼ ਅਸੀਂ ਲੈਂਦੇ ਹਾਂ। ਜਿਹੜੀ ਚੀਜ਼ ਦਾ ਸਾਨੂੰ ਕੋਈ ਫਾਇਦਾ ਨਹੀਂ, ਜਿਹਦਾ ਸਾਨੂੰ ਕੋਈ ਲਾਭ ਨਹੀਂ, ਜਿਹੜੀ ਪ੍ਰਾਪਤੀ ਕਰਕੇ ਸਾਨੂੰ ਮਿਲਣਾ ਕੁਝ ਨਹੀਂ, ਅਸੀਂ ਉਹ ਕਦੀ ਨਹੀਂ ਖਰੀਦਦੇ। ਜੇ ਸਿਆਣੇ ਹੋਈਏ ਤਾਂ ਇਹ ਗੱਲ ਵੱਖਰੀ ਹੈ ਵੀ ਕਿਸੇ ਦਾ ਦਿਮਾਗ ਨਾ ਠੀਕ ਹੋਵੇ ਤੇ ਜੇਬ ਦੇ ਸਾਰੇ ਪੈਸੇ ਕਵਾੜ ਤੇ ਹੀ ਖਰੀਦਾ ਲਾ ਕੇ ਉਹ ਚੁੱਕ ਕੇ ਲੈ ਆਵੇ ਤੇ ਉਹਨੂੰ ਫਿਰ ਸਿਆਣਾ ਤਿੰਨ ਕਹਾਂਗੇ। ਸੁਗੜ ਨਰ, ਸੁਗੜ ਮੈਨੇ ਸਿਆਣਾ ਸਮਝਦਾਰ, ਉਹਨਾਂ ਚਿਰ ਕਿਸੇ ਵਸਤੂ ਨੂੰ ਗ੍ਰਹਿਣ ਨਹੀਂ ਕਰਦਾ ਜਿੰਨਾ ਚਿਰ ਉਸ ਨੂੰ ਉਹਦਾ ਅਨੁਭਵ ਪੂਰਾ ਨਾ ਹੋਵੇ, ਪਤਾ ਨਾ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਜਿਹੜੀ ਵਸਤੂ ਤੱਤ ਵਸਤੂ ਅਸੀਂ ਗ੍ਰਹਿਣ ਕਰਨੀ ਹੈ ਉਹਦਾ ਯਥਾਰਥ ਰੂਪ ਵੀ ਸਾਨੂੰ ਪਤਾ ਹੋਣਾ ਚਾਹੀਦਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ, ਮਹਾਰਾਜ ਅਸੀਂ ਤੁਹਾਡਾ ਸਰੂਪ ਪ੍ਰਾਪਤ ਕਰਨਾ ਹੈ। ਸਿੱਖ ਨੇ ਗੁਰੂ ਦਾ ਸਰੂਪ ਬਣਨਾ ਜਾਂ ਗੁਰੂ ਦੇ ਵਿੱਚ, ਗੁਰੂ ਦੇ ਸਰੂਪ ਵਿੱਚ ਅਭੇਦ ਹੋਣਾ, ਇਹੀ ਮੁਕਤੀ ਹੈ। ਤੇ ਚਾਰ ਪ੍ਰਕਾਰ ਦੀ ਮੁਕਤੀ ਵਿਦਵਾਨਾਂ ਨੇ ਕਥਨ ਕੀਤੀ ਹੈ। ਇੱਕ ਹੈ ਸਲੋਕ ਮੁਕਤੀ, ਇੱਕ ਹੈ ਸਮੀਪ ਮੁਕਤੀ, ਇੱਕ ਹੈ ਸਰੂਪ ਮੁਕਤੀ, ਇੱਕ ਹੈ ਸਾਯੁਜ੍ਯ ਮੁਕਤੀ। ਚਾਰ ਮੁਕਤੀਆਂ ਹਨ। ਮਹਾਰਾਜ ਬਾਣੀ ਚ ਵੀ ਲਿਖਦੇ, ਚਾਰ ਮੁਕਤ ਚਾਰੋਂ ਸਿੱਧ ਮਿਲ ਕੇ ਦੁਰਲਭ ਪ੍ਰਭ ਕੀ ਸ਼ਰਨ ਪਰਿਓ। ਚਾਰ ਮੁਕਤੀਆਂ, ਜਿਹੜੀ ਪਹਿਲੀ ਮੁਕਤੀ ਸਲੋਕ ਮੁਕਤੀ ਹੈ। ਜਿਹੜੇ ਲੋਕ ਵਿੱਚ ਸਾਡਾ ਇਸ਼ਟ ਦੇਵ ਰਹਿੰਦਾ ਹੋਵੇ ਉਸ ਲੋਕ ਵਿੱਚ ਜਾ ਕੇ ਰਹਿਣਾ, ਜਿੱਥੇ ਗੁਰੂ ਜੀ ਰਹਿੰਦੇ ਹੋਣ ਉੱਥੇ ਜਾ ਕੇ ਰਹਿਣਾ। ਹੁਣੇ ਹੁਣੇ ਆਪ ਜੀ ਮਾਨਯੋਗ ਗਿਆਨੀ ਮਲਕੀਤ ਸਿੰਘ ਜੀ ਕੋਲੋਂ ਭਾਈ ਸਾਹਿਬ ਭਾਈ ਮਨਸੁਖ ਜੀ ਦਾ ਜ਼ਿਕਰ, ਉਹਨਾਂ ਦੀ ਕਮਾਈ, ਉਹਨਾਂ ਦੀ ਕਾਲਣਾ, ਉਹਨਾਂ ਦੇ ਗੁਰਮਤ ਪ੍ਰਚਾਰ ਦਾ ਦਾਇਰਾ ਕਿੱਡਾ ਵਿਸ਼ਾਲ ਸੀ ਉਹ ਸਰਵਣ ਕਰ ਰਹੇ ਸੀ। ਭਾਈ ਮਨਸੁਖ ਜੀ ਨੂੰ ਜੋੜਨ ਵਾਲੇ ਸਨ ਭਾਈ ਭਗੀਰਥ ਜੀ, ਜੋ ਮਲਸੀਆਂ ਦੇ ਚੌਧਰੀ ਸਨ, ਦੇਵੀ ਦੇ ਉਪਾਸ਼ਕ ਸਨ ਤੇ ਆਪਣੇ ਇਸ਼ਟ ਦਾ ਧਿਆਨ ਧਰ ਕੇ ਬੈਠ ਗਏ ਕਿ ਮੈਨੂੰ ਦੇਵੀ ਦੇ ਦਰਸ਼ਨ ਹੋਣ। ਬਹੁਤ ਲੰਮਾ ਸਮਾਂ ਚੌਂਕੜਾ ਮਾਰ ਕੇ ਬੈਠੇ ਰਹੇ। ਪਹਿਲਾਂ ਹੀ ਕਈ ਸਾਲਾਂ ਦੀ ਭਗਤੀ ਸੀ। ਇਸ ਸੰਸਾਰ ਵਿੱਚ ਪਰਮੇਸ਼ਰ ਨੇ ਇੱਕ ਨਿਯਮ ਬਣਾਇਆ ਬਈ ਸਾਰਿਆਂ ਵਾਸਤੇ ਸਾਰਾ ਕੁਝ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਜਿੱਥੇ ਕਿਸੇ ਦੀ ਆਸਥਾ ਭਾਵਨਾ ਜੁੜ ਜਾਂਦੀ ਹੈ ਉੱਥੇ ਉੱਥੇ ਉਹ ਲੱਗ ਜਾਂਦਾ ਹੈ। ਤੇ ਉਹ ਦੇਵੀ ਨਾਲ ਲੱਗਾ ਹੋਇਆ ਸੀ। ਦੇਵੀ ਦੇ ਦਰਸ਼ਨ ਵਾਸਤੇ ਜਦੋਂ ਬੈਠਾ ਰਿਹਾ, ਪ੍ਰਤੱਖ ਹੋਈ ਦੇਵੀ, ਉਹਨੇ ਆਖਿਆ, ਹਾਂ ਪੁੱਤਰ ਕੀ ਮੰਗਦਾ? ਕਹਿਣ ਲੱਗਾ, ਮਾਂ ਮੁਕਤੀ ਮੰਗਦਾ। ਕਹਿਣ ਲੱਗੀ, ਮੇਰੇ ਕੋਲ ਮੁਕਤੀ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੇਰੇ ਕੋਲ ਭੁਗਤੀ ਹੈ, ਮਾਇਆ ਸ਼ਕਤੀ ਪਦਾਰਥ ਦੇ ਸਕਦੀ ਹਾਂ, ਮੁਕਤੀ ਮੇਰੇ ਕੋਲ ਨਹੀਂ ਹੈ। ਇਵੇਂ ਨੀ ਬਾਣੀ ਚ ਲਿਖਿਆ, ਤੈਂ ਤੂੰ ਕਹੀਏ ਤਹੀ ਆਦ ਭਵਾਨੀ ਮੁਕਤ ਕੀ ਬਰੀਆ ਕਹਾਂ ਛਪਾਨੀ। ਨਿੰਦਾ ਨਹੀਂ ਹੈ ਭਵਾਨੀ ਦੀ, ਪਰ ਉਹਦਾ ਕੰਮ ਵੱਖਰਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਕੱਲ ਅਸੀਂ ਸਟੇਜਾਂ ਤੇ ਜਿਵੇਂ ਗਿਆਨੀ ਜੀ ਕਹਿ ਰਹੇ ਸਨ, ਤੋੜਨ ਦਾ ਕੰਮ ਕਰਦੇ ਹਾਂ। ਦੇਵੀ ਦੇਵਤਿਆਂ ਦੀ, ਗੁਰੂਆਂ ਪੀਰਾਂ ਦੀ, ਸੰਤਾਂ ਮਹਾਂਪੁਰਸ਼ਾਂ ਦੀ ਨਿੰਦਾ ਕਰ ਦਿੰਦੇ। ਕਈ ਤਾਂ ਇੱਥੋਂ ਤੱਕ ਕਹਿ ਦਿੰਦੇ ਦੇਵੀ ਦੇਵਤੇ ਹੁੰਦੇ ਹੀ ਕੋਈ। ਪਰ ਜੇ ਉਹਨਾਂ ਨੂੰ ਪੁੱਛੀਏ ਕਿ ਜੇ ਹੁੰਦੇ ਨਹੀਂ ਤੇ ਗਾਉਂਦੇ ਕਿਵੇਂ ਨੇ ਪਰਮੇਸ਼ਰ ਨੂੰ? ਗਾਵਣ ਤਦਨ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ ਗਾ ਰਹੇ ਨੇ, ਤੇ ਇਹਦਾ ਮਤਲਬ ਹੋਣਗੇ ਤਾਂ ਹੀ ਗਾ ਰਹੇ। ਜਿਹੜਾ ਬੰਦਾ ਹੈ ਹੀ ਨਹੀਂ ਉਹ ਗਾਏਗਾ ਕੀ? 33 ਕਰੋੜ ਦੇਵੀ ਦੇਵਤੇ ਤਾਂ ਹਨ। ਦੇਖੋ ਨਾ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਇਹ ਦੇਵਤੇ ਆ। ਦਿਵਯ ਪ੍ਰਕਾਸ਼ ਸੰਯੁਗਤ, ਦਿਵਯ ਦੈਵੀ ਪ੍ਰਕਾਸ਼ ਸੰਯੁਗਤ ਜਿਹੜੀ ਸ਼ਕਤੀ ਉਹਨੂੰ ਦੇਵਤਾ ਕਹਿੰਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭੁੱਖ ਲੱਗੀ ਹੋਵੇ ਕਿਸੇ ਨੂੰ ਆਖੀਏ ਨਾ ਫਤਿਹ ਗਜਾ ਦਿਓ ਤੇ ਮੂੰਹ ਤੋਂ ਫਤਿਹ ਨਹੀਂ ਨਿਕਲਦੀ, ਲੰਗਰ ਛਕਾ ਦਿਓ ਤੇ ਜੈਕਾਰੇ ਗਜਾਉਣ ਲੱਗ ਜਾਂਦਾ, ਅੰਦਰ ਦੈਵੀ ਪ੍ਰਕਾਸ਼ ਆ ਗਿਆ। ਮਹਾਰਾਜ ਨੇ ਬਾਣੀ ਚ ਲਿਖਿਆ, ਅੰਨੇ ਬਿਨਾਂ ਨਾ ਹੋਏ ਸੁਕਾਲ, ਤਜੀਏ ਅੰਨ ਨਾ ਮਿਲੇ ਗੋਪਾਲ। ਧਨ ਅਨਾਦ ਅਨਾਦ, ਭੁੱਖੇ ਕਬਰ ਟਹਿਕੇਵ, ਅੰਨ ਧਨ ਹੈ, ਅੰਨ ਨੂੰ ਧਨਤਾ ਪ੍ਰਾਪਤ ਹੈ। ਸਾਰੇ ਆਖੋ ਅੰਨ ਧਨ ਹੈ, ਕਿਉਂ? ਭੁੱਖੇ ਕਮਲ ਨੂੰ ਖੜਾ ਦਿੰਦਾ। ਆਖੋ ਸ੍ਰੀ ਵਾਹਿਗੁਰੂ। ਜਦੋਂ ਪ੍ਰਸ਼ਾਦਾ ਅੰਦਰ ਜਾਂਦਾ, ਬੁਰਕੀ ਅੰਦਰ ਜਾਂਦੀ, ਕਮਲ ਖਿੜ ਜਾਂਦਾ, ਹਿਰਦਾ ਖਿੜ ਜਾਂਦਾ। ਧਨ ਅਨਾਦ ਭੁੱਖੇ ਕਬਲ ਟਹਿਕੇਵ, ਧਨ ਗੋਪਾਲ ਧਨ ਗੁਰਦੇਵ। ਧਨ ਅਨਾਦ ਅੰਨ ਆਦਿ ਜਿਹੜੀਆਂ ਚੀਜ਼ਾਂ ਪੀਣ ਵਾਲੀਆਂ ਨੇ, ਖਾਣ ਵਾਲੀਆਂ ਨੇ, ਜਿਹੜੀਆਂ ਸਰੀਰ ਨੂੰ ਊਰਜਾ ਦਿੰਦੀਆਂ ਨੇ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ ਨਾ ਹੋਵੇ, ਸਿਲੰਡਰ ਮੁੱਕਿਆ ਹੋਵੇ ਘਰ ਵਾਲੀ ਕਹਿੰਦੀ ਸਰਦਾਰ ਜੀ ਬਾਹਰ ਹੀ ਰਹਿਣਾ, ਰੋਟੀ ਪਕਾਉਣੀ ਹੈ ਤੇ ਗੈਸ ਸਿਲੰਡਰ ਦਾ ਬੰਦੋਬਸਤ ਕਰੋ, ਅੱਗ ਬਾਲਣੀ ਨਹੀਂ ਹੋਵੇ, ਸਾਰਾ ਕੁਝ ਹੋਵੇ, ਅੱਗ ਤੋਂ ਬਿਨਾਂ ਕਿਵੇਂ ਰਸੋਈ ਸਿੱਧ ਕਰੋਗੇ। ਲੂਣ, ਸਾਰੀਆਂ ਚੀਜ਼ਾਂ ਹੋਣ, ਸਬਜ਼ੀ ਬਣੀ ਹੋਵੇ, ਲੂਣ ਨਾ ਹੋਵੇ, ਬੇਸਵਾਦੀ ਹੈ ਸਾਰੀ, ਦੇਵਤਾ ਹੈ। ਪੰਜਵਾਂ ਪਾਇਆ ਕਿਰਤ, ਘਿਓ ਨਾ ਹੋਵੇ, ਪਵਿੱਤਰਤਾ ਸਵੱਛਤਾ ਸੁੰਦਰਤਾ ਨਹੀਂ ਆਉਂਦੀ, ਤਾਂ ਹੋਵਾ ਪਾਕ ਪਵਿੱਤਰ। ਇਹ ਦੇਵਤੇ ਨੇ, 33 ਕਰੋੜ ਨੇ, ਸੂਖਮ ਰੂਪ ਵਿੱਚ ਬ੍ਰਹਮੰਡ ਦੇ ਵਿੱਚ ਸੂਰਜ ਚੰਦਰਮਾ ਆਪਣੀ ਡਿਊਟੀ ਕਰ ਰਹੇ ਨੇ, ਧਰਤੀ ਆਪਣੀ ਡਿਊਟੀ ਕਰ ਰਹੀ, ਪਵਨ ਦੇਵਤਾ ਸਵਾਸ ਲੈਣ ਦੀ ਪ੍ਰਕਿਰਿਆ ਚਲਾ ਰਿਹਾ, ਜਲ ਦੇਵਤਾ ਆਪਣੇ ਆਪਣੇ ਕੰਮ ਕਰ ਰਹੇ ਨੇ। ਮਗਰ ਇਹਨਾਂ ਦੇਵਤਿਆਂ ਦੇ ਜਿਵੇਂ ਆਹ ਟਿਊਬਾਂ, ਆਹ ਬਲਬ, ਲਾਈਟਾਂ, ਪੱਖੇ, ਕੂਲਰ, ਫਰਿੱਜ, ਕੱਪੜੇ ਪ੍ਰੈਸ ਕਰਨ ਵਾਲੀ, ਕੱਪੜੇ ਵਾਸ਼ ਕਰਨ ਵਾਲੀਆਂ ਮਸ਼ੀਨਾਂ, ਰੇਲ ਗੱਡੀਆਂ ਦੇ ਇੰਜਣ, ਹਜ਼ਾਰਾਂ ਕਾਰਖਾਨੇ ਚ ਹਜ਼ਾਰਾਂ ਕਿਸਮ ਦੀਆਂ ਮਸ਼ੀਨਾਂ ਚੱਲ ਰਹੀਆਂ ਨੇ, ਪਰ ਬਿਜਲੀ ਇੱਕੋ ਹੀ ਹੈ। ਆਖੋ ਸਤਨਾਮ ਸ੍ਰੀ ਵਾਹਿ, ਜਿਸ ਨੂੰ ਅਸੀਂ ਕਹਿੰਦੇ ਹਾਂ ਸ੍ਰੀ ਭਗਵਤੀ ਜੀ ਸਹਾਇ। ਆਖੋ ਸਤਨਾਮ ਸ੍ਰੀ ਵਾਹਿ। ਰੋਜ਼ ਕਹਿੰਦੇ ਨਾ, ਕਈ ਅੱਜ ਕੱਲ ਬੜਾ ਸ਼ੰਕਾ ਕਰਦੇ ਭਗਵਤੀ ਕੀ ਹੈ, ਭਗਵਤੀ ਭਗਵੰਤ ਭਗਤ ਕਾ ਰੰਗ। ਆਖੋ ਸਤਨਾਮ ਸ੍ਰੀ ਵਾਹਿ। ਉਸ ਪ੍ਰਭੂ ਦੀ ਪਰਮ ਸ਼ਕਤੀ ਜਿਹੜੀ ਆ ਸਾਡੇ ਅੰਦਰ ਬੋਲ ਰਹੀ ਹੈ, ਸਾਡੇ ਅੰਦਰ ਸੁਣ ਰਹੀ ਹੈ, ਸਾਡੇ ਅੰਦਰ ਦੇਖ ਰਹੀ ਹੈ, ਸਾਡੇ ਅੰਦਰ ਸੁੰਘ ਰਹੀ ਹੈ, ਸਾਡੇ ਅੰਦਰ ਸਪਰਸ਼ ਕਰ ਰਹੀ ਹੈ, ਸਮਝ ਰਹੀ ਹੈ, ਸੋਚ ਰਹੀ ਹੈ, ਦੇਖ ਰਹੀ ਹੈ, ਚੇਤਨ ਸੱਤਾ ਹੈ, ਇਹ ਭਗਵਤੀ ਹੈ। ਆਖੋ ਸ੍ਰੀ ਵਾਹਿਗੁਰੂ। ਉਹ 33 ਕਰੋੜ ਦੇਵਤਿਆਂ ਦੇ ਅੰਦਰ ਜਿਹੜੀ ਬਿਜਲੀ ਹੈ, ਊਰਜਾ ਹੈ, ਉਹ ਭਗਵਤੀ ਪਰਮੇਸ਼ਰ ਦੀ ਸ਼ਕਤੀ ਹੈ। ਆਖੋ ਸਤਨਾਮ ਸ੍ਰੀ ਵਾਹਿ। ਇੱਕੋ ਹੀ ਆ ਉਹ, ਇੱਕੋ ਹੈ ਭਾਈ, ਇੱਕ ਸਾਹਿਬ ਮੇਰਾ, ਇੱਕੋ ਹੈ, ਦੋ ਨਹੀਂ। ਏਕਮ ਏਕੰਕਾਰ ਨਿਰਾਲਾ, ਅਮਰ ਅਜੋਨੀ ਜਾਤ ਨਾ ਜਾਲਾ। ਪਿਤਾ ਵੀ ਆਪ ਹੈ ਤੇ ਮਾਂ ਵੀ ਆਪ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਉਹ ਮਾਂ ਵੀ ਬਣਿਆ ਤੇ ਉਹ ਪਿਓ ਵੀ ਬਣਿਆ, ਤੇ ਉਹਦੀ ਪਿਓ ਦੀ ਡਿਊਟੀ ਆਪਣੀ ਹੈ ਤੇ ਮਾਂ ਦਾ ਕਰਮ ਆਪਣਾ ਹੈ। ਮਾਂ ਨੇ ਬੱਚੇ ਨੂੰ 9 ਮਹੀਨੇ ਪੇਟ ਚ ਰੱਖਣਾ ਹੈ, ਉਹ ਪ੍ਰਕਿਰਿਆ ਕੁਦਰਤ ਦੀ ਹੈ। ਪਿਤਾ ਦੀ ਆਪਣੀ ਪ੍ਰਕਿਰਿਆ ਹੈ, ਸੂਰਜ ਦੀ ਆਪਣੀ ਪ੍ਰਕਿਰਿਆ, ਚੰਦਰਮਾ ਦੀ ਆਪਣੀ ਪ੍ਰਕਿਰਿਆ ਹੈ, ਸਾਰੇ ਦੇਵੀ ਦੇਵਤਿਆਂ ਦੀ ਆਪਣੀ ਆਪਣੀ ਡਿਊਟੀ ਹੈ। ਭਵਾਨੀ ਕਹਿੰਦੀ ਹੈ ਮੇਰੀ ਡਿਊਟੀ ਸਿਰਫ ਸੰਸਾਰ ਨੂੰ ਪੈਦਾ ਕਰਨ ਤੇ ਪਾਲਣ ਦੀ ਹੈ, ਮੁਕਤੀ ਮੇਰੇ ਕੋਲ ਨਹੀਂ ਹੈ। ਉਹ ਕਿੱਥੋਂ ਮਿਲੇਗੀ ਮਾਂ? ਭਗੀਰਥ ਕਹਿਣ ਲੱਗਾ ਉਹ ਮੈਨੂੰ ਚਾਹੀਦੀ ਹੈ ਤੇ ਮੈਨੂੰ ਉਹ ਹੀ ਦਿਓ। ਮਾਤਾ ਕਹਿੰਦੀ ਉਹ ਤਾਂ ਫਿਰ ਪਰਮੇਸ਼ਰ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਮਿਲੇਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕਿੱਥੇ ਨੇ? ਕਹਿੰਦੇ ਉਹ ਸੁਲਤਾਨਪੁਰ ਨਗਰ ਵਿੱਚ। ਤੇ ਸਾਧ ਸੰਗਤ ਜੀ, ਭਾਈ ਭਗੀਰਥ ਚੌਧਰੀ ਮਲਸੀਆਂ ਦਾ ਰਹਿਣ ਵਾਲਾ, ਉਹ ਸ੍ਰੀ ਗੁਰੂ ਨਾਨਕ ਸਾਹਿਬ ਦੇ ਲੋਕ ਵਿੱਚ ਆ ਗਿਆ। ਕਿੱਥੇ? ਸ੍ਰੀ ਸੁਲਤਾਨਪੁਰ। ਉਹਨੂੰ ਕਹਿੰਦੇ ਸਲੋਕ ਮੁਕਤੀ। ਜਦੋਂ ਅਸੀਂ ਗੁਰਦੁਆਰੇ ਜਾਂਦੇ ਨਾ, ਸਲੋਕ, ਇੱਥੇ ਜਿਹੜੇ ਲੋਕ ਵਿੱਚ ਗੁਰੂ ਰਹਿੰਦਾ, ਉਸ ਲੋਕ ਵਿੱਚ ਜਾ ਕੇ ਰਹਿਣਾ, ਪਹਿਲੀ ਮੁਕਤੀ ਹੋ ਗਈ। ਆਪਾਂ ਆ ਗਏ ਨਾ ਇੱਥੇ, ਹੁਣ ਸਲੋਕ ਮੁਕਤੀ ਆਪਾਂ ਨੂੰ ਮਿਲ ਗਈ, ਕਿਉਂਕਿ ਆਪਣੇ ਸਾਹਮਣੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਦੂਸਰੀ ਹੈ ਸਮੀਪ ਮੁਕਤੀ। ਸਮੀਪ ਮੇਰੇ ਨੇੜੇ ਹੋ ਜਾਣਾ। ਜਦੋਂ ਅਸੀਂ ਆਨੰਦਪੁਰ ਸਾਹਿਬ ਚ ਮਕਾਨ ਲੈ ਲਿਆ, ਸ੍ਰੀ ਅੰਮ੍ਰਿਤਸਰ ਵਿੱਚ ਮਕਾਨ ਲੈ ਲਿਆ, ਤਾਂ ਸਲੋਕ ਮੁਕਤੀ ਹੋ ਗਈ। ਜੇ ਗੁਰੂ ਦੇ ਨਿਕਟਵਰਤੀ ਹੋ ਗਏ ਤਾਂ ਸਮੀਪ ਮੁਕਤੀ ਹੋ ਗਈ। ਸਮੀਪ ਮੁਕਤੀ ਹੋ ਗਈ। ਤੇ ਜਿਵੇਂ ਭਾਈ ਮਨੀ ਸਿੰਘ ਵਰਗੇ, ਬਾਬਾ ਦੀਪ ਸਿੰਘ ਵਰਗੇ, ਉਹ ਸਤਿਗੁਰਾਂ ਦੇ ਨੇੜੇ ਚਲੇ ਗਏ। ਨੇੜੇ ਜਾਂਦੇ ਹੀ ਗੁਰੂ ਨੇ ਆਪਣੇ ਬਣਾ ਲਿਆ। ਉਸ ਤੋਂ ਬਾਅਦ ਤੀਸਰੀ ਮੁਕਤੀ ਸਰੂਪ ਮੁਕਤੀ ਹੈ। ਜੈਸਾ ਗੁਰੂ ਦਾ ਸਰੂਪ ਹੈ, ਵੈਸਾ ਹੀ ਸਰੂਪ ਹੋ ਗਿਆ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਘਰੋਂ ਨਿਵਾਸ। ਸਰੂਪ ਮੁਕਤੀ ਮਿਲ ਗਈ। ਚੌਥੀ ਸਾਹ ਯੁਜੇ ਮੁਕਤੀ ਹੈ। ਯੁਜ ਜਿਹੜੇ ਹਨ ਸਰੀਰ ਦੇ, ਮਨ ਦੇ, ਅੰਦਰ ਦੇ, ਆਤਮਾ ਦੇ, ਉਹ ਗੁਰੂ ਦੇ ਯੁਜ ਵਿੱਚ ਜਾ ਕੇ ਸਮਾ ਜਾਣ, ਅਭੇਦ ਹੋ ਜਾਵੇ। ਤੋਈ ਮੋਈ, ਮੋਈ ਤੋਈ, ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ, ਸੋਨਾ ਤੇ ਸੋਨੇ ਦੇ ਗਹਿਣੇ ਦੋ ਨਹੀਂ ਹਨ। ਕਹਿਣ ਨੂੰ ਦੋ ਹਨ, ਇਹ ਸੋਨਾ ਜੀ, ਇਹ ਸੋਨੇ ਦੇ ਗਹਿਣੇ, ਕਹਿਣ ਨੂੰ ਦੋ ਹਨ, ਪਰ ਸੋਨੇ ਦੇ ਗਹਿਣਿਆਂ ਵਿੱਚ ਹੀ ਸੋਨਾ ਹੈ। ਅਲੰਕਾਰ ਮਿਲ ਥੈਲੀ ਹੋਈ ਹੈ, ਤਾਤੇ ਕਣਕ ਵਖਾਨੀ। ਗਹਿਣੇ ਜਦੋਂ ਇਕੱਠੇ ਕਰਦੇ ਨੇ ਤੇ ਕੀ ਕਹਾਂਗੇ ਉਹਨੂੰ? ਸੋਨਾ ਹੀ ਕਹਾਂਗੇ ਨਾ। ਆਖੋ ਸਤਨਾਮ ਸ੍ਰੀ ਵਾਹਿ। ਸਰੂਪ ਮੁਕਤੀ, ਸਾਜੁਜੇ ਮੁਕਤੀ, ਜਦੋਂ ਸੋਨਾ ਤੇ ਸੋਨੇ ਦੇ ਗਹਿਣੇ ਇੱਕ ਹੋ ਗਏ। ਜਲ ਤਰੰਗ ਅਰ ਫੇਨ ਬੁੱਧ ਬੁਧਾ, ਜਲ ਤੇ ਭਿੰਨ ਨਾ ਹੋਈ। ਪਾਣੀ, ਪਾਣੀ ਦੀਆਂ ਤਰੰਗਾਂ ਪਾਣੀ ਤੋਂ ਵੱਖਰੀਆਂ ਨਹੀਂ ਹਨ, ਪਾਣੀ ਦੀਆਂ ਲਹਿਰਾਂ ਪਾਣੀ ਤੋਂ ਭਿੰਨ ਨਹੀਂ ਹਨ। ਮਹਾਰਾਜ ਕਹਿੰਦੇ ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕਹਿ ਸਤ ਕੁਰਬਾਨ। ਐਸਾ ਜਿਹੜਾ ਸਰੂਪ ਦਾ ਗਿਆਨ ਹੋਏਗਾ ਤਾਂ ਹੀ ਉਹਦੇ ਵਿੱਚ ਸਮਾਈ ਹੋਵੇਗੀ। ਤੇ ਮਹਾਰਾਜ ਕਲਗੀਧਰ ਜੀ, ਕਿਰਪਾ ਕਰੋ, ਮੈਨੂੰ ਇਹ ਦੱਸੋ ਤੁਹਾਡਾ ਸਰੂਪ ਕੀ ਹੈ? ਭਾਈ ਨੰਦ ਲਾਲ ਜੀ ਪੁੱਛਦੇ। ਮਹਾਰਾਜ ਕਹਿੰਦੇ ਭਾਈ ਨੰਦ ਲਾਲ ਜੀ, ਤੀਨ ਰੂਪ ਹੈ ਮੋਹੇ ਕੇ, ਮੇਰੇ ਤਿੰਨ ਰੂਪ ਹਨ। ਤੀਨ ਰੂਪ ਹੈ ਮੋਹੇ ਕੇ, ਸੁਣੋ ਨੰਦ ਚਿਤ ਲਾਏ। ਭਾਈ ਨੰਦ ਲਾਲ ਚਿਤ ਲਾ ਕੇ ਸੁਣ, ਮੇਰੇ ਤਿੰਨ ਰੂਪ ਹਨ, ਨਿਰਗੁਣ ਸਰਗੁਣ ਗੁਰ ਸ਼ਬਦ। ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਹੇ ਸਮਝਾਏ। ਮੇਰਾ ਨਿਰਗੁਣ ਰੂਪ ਹੈ, ਪਹਿਲਾ ਸਰੂਪ ਹੈ, ਅਨਾਦੀ ਸਰੂਪ ਹੈ। ਸ੍ਰਿਸ਼ਟੀ ਤੋਂ ਪਹਿਲਾਂ, ਸੰਸਾਰ ਦੀ ਉਤਪਤੀ ਤੋਂ ਪਹਿਲਾਂ ਕੀ ਸੀ? ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਵੀ ਬਚਨ ਆਉਂਦੇ ਨੇ, ਅਰਬਦ ਨਰਬਦ ਧੁੰਦੂ ਕਾਰਾ, ਧਰਨ ਨ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਨਦੀ ਨਾ ਨੀਰ ਵਹਾਏਗਾ। ਕੁਛ ਵੀ ਨਹੀਂ ਸੀ ਉਦੋਂ, ਕੌਣ ਸੀ? ਏਕਮ ਏਕੰਕਾਰ ਨਿਰਾਲਾ, ਅਮਰ ਅਜੋਨੀ ਜਾਤ ਨਾ ਜਾਲਾ। ਅਕਾਲ ਪੁਰਖ ਉਦੋਂ ਵੀ ਬਿਰਾਜਮਾਨ ਸੀ। ਆਖੋ ਸਤਨਾਮ ਸ੍ਰੀ ਵਾਹਿ। ਫਿਰ ਸਰਗੁਣ, ਜਦੋਂ ਪਰਮਾਤਮਾ ਗੁਣਾਂ ਦੇ ਸਹਿਤ ਹੋ ਕੇ ਆਪਣੀ ਮਾਇਆ ਦੇ ਨਾਲ ਸੰਸਾਰ ਦੀ ਉਤਪਤੀ ਕਰਦਾ ਹੈ, ਏਕ ਬ੍ਰਹਮ ਚੇਤਨ ਅਖੰਡਤ, ਸ੍ਰਿਸ਼ਟੀ ਦੇ ਆਦਿ ਕਾਲ ਵਿੱਚ ਕੀ ਹੁੰਦਾ ਹੈ ਕਿ ਬ੍ਰਹਮ ਚੇਤਨ ਦੇ ਅੰਦਰ ਇੱਕ ਫੁਰਨਾ ਹੁੰਦਾ ਹੈ, ਇੱਕ ਸੰਕਲਪ ਉੱਠਦਾ ਹੈ, ਇਹ ਸਾਰਾ ਸੰਸਾਰ ਤੁਹਾਡੀ ਆਪਣੀ ਆਪਣੀ ਸਾਰਿਆਂ ਦੀ ਜ਼ਿੰਦਗੀ ਹੈ ਤੇ ਆਪਣੀ ਆਪਣੀ ਦੁਨੀਆ ਹੈ। ਕੋਈ ਵਪਾਰੀ ਬੈਠੇ ਤੁਹਾਡੇ ਵਿੱਚ, ਕੋਈ ਨੌਕਰੀ ਪੇਸ਼ਾ ਹਨ, ਆਪਾਂ ਸਾਰੇ ਹੀ ਬਾਹਰ ਆਏ ਹਾਂ ਪੰਜਾਬ ਤੋਂ, ਕਦੀ ਵਿਚਾਰ ਕੀਤੇ ਕਿਉਂ ਆਏ ਹਾਂ? ਸਾਡੇ ਅੰਦਰ ਇੱਕ ਫੁਰਨਾ ਉੱਠਿਆ ਸੀ, ਇੱਕ ਸੰਕਲਪ ਉੱਠਿਆ ਸੀ, ਆਪਾਂ ਵਿਦੇਸ਼ ਚੱਲਾਂਗੇ, ਉੱਥੇ ਸੈਟਲ ਹੋਵਾਂਗੇ, ਕਮਾਈ ਕਰਾਂਗੇ। ਪਹਿਲਾ ਫੁਰਨਾ ਨਾ ਹੁੰਦਾ, ਇੰਨਾ ਪਸਾਰਾ ਨਾ ਹੁੰਦਾ। ਪਹਿਲਾ ਫੁਰਨਾ ਸੰਕਲਪ ਹੈ, ਫਿਰ ਉਹਦਾ ਸਾਕਾਰ ਰੂਪ ਹੈ। ਪਰਮੇਸ਼ਰ ਨੇ ਨਿਰਗੁਣ ਸਰੂਪ ਚੋਂ ਸਰਗੁਣ ਹੋਣ ਲੱਗਿਆ ਇੱਕ ਫੁਰਨਾ ਕਰ ਲਿਆ, ਏਕ ਬ੍ਰਹਮ। ਪੰਡਿਤ ਸੁਖਾ ਸਿੰਘ ਜੀ ਦਸਵੇਂ ਪਾਤਸ਼ਾਹ ਦੇ ਸਮੇਂ ਬਹੁਤ ਵਿਦਵਾਨ ਹੋਏ ਨੇ, ਕਾਂਸੀ ਚ ਵਿਦਿਆ ਪੜ੍ਹੀ ਉਹਨਾਂ ਨੇ। ਉਹਨਾਂ ਨੇ ਗ੍ਰੰਥ ਲਿਖਿਆ ਅਧਿਆਤਮ ਪ੍ਰਕਾਸ਼, ਬਹੁਤ ਕੀਮਤੀ ਗ੍ਰੰਥ ਹੈ, ਦੁਰਲਭ ਗ੍ਰੰਥ ਹੈ, ਔਰ ਕਿਸੇ ਵਿਦਵਾਨ ਕੋਲ ਬੈਠ ਕੇ ਪੜ੍ਹਨਾ ਪੈਂਦਾ, ਆਪਣੇ ਆਪ ਸੁਤੰਤਰ ਨਹੀਂ ਸਮਝ ਆਉਂਦੀ। ਉਹ ਕਹਿੰਦੇ ਨੇ ਏਕ ਬ੍ਰਹਮ ਚੇਤਨ ਅਖੰਡਿਤ ਤਾਂ ਤੇ ਉਪਜੀ ਇੱਛਾ। ਪਰਮਾਤਮਾ ਨੂੰ ਇੱਛਾ ਹੋ ਗਈ, ਜਿਸ ਨੂੰ ਕੋਈ ਇੱਛਾ ਨਹੀਂ ਉਸ ਨੂੰ ਵੀ ਇੱਛਾ ਹੋ ਗਈ। ਆਖੋ ਸ੍ਰੀ ਵਾਹਿਗੁਰੂ, ਕੀ ਇੱਛਾ ਹੋਈ? ਕਿ ਮੈਂ ਏਕ ਤੋਂ ਅਨੇਕ ਹੋ ਜਾਵਾਂ, ਮੈਂ ਏਕ ਤੋਂ ਅਨੇਕ ਹੋ ਜਾਵਾਂ, ਇਹ ਇੱਛਾ ਹੋਈ ਮਹਾਰਾਜ। ਫਿਰ ਕੀ ਹੋਇਆ? ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆ। ਪਸਾਰਾ ਪਸਰ ਗਿਆ। ਮਾਇਆ ਕੀ ਹੈ? ਅਗਲੀ ਪੰਕਤੀ ਚ ਪੰਡਿਤ ਸੁਖਾ ਸਿੰਘ ਲਿਖਦੇ ਆ ਨਿਰਮਲੇ, ਕਹਿੰਦੇ ਏਕ ਬ੍ਰਹਮ ਚੇਤਨ ਅਖੰਡਿਤ ਤਾਂ ਤੇ ਉਪਜੀ ਇੱਛਾ, ਤਾਹੀ ਕੋ ਮਾਇਆ ਕਈਅਤ ਹੈ। ਉਹ ਜਿਹੜੀ ਬ੍ਰਹਮ ਦੀ ਇੱਛਾ ਨਾ, ਉਸ ਇੱਛਾ ਨੂੰ ਹੀ ਮਾਇਆ ਕਹਿੰਦੇ ਆ। ਤਾਹੀ ਕੋ ਮਾਇਆ ਕਈਅਤ ਹੈ, ਨੀਕੇ ਸੁਣੀਓ, ਚੰਗੀ ਤਰ੍ਹਾਂ ਸੁਣ ਲਓ। ਕਹਿੰਦੇ ਸਿੱਛਾ, ਹੇ ਸਿੱਖ ਸੁਣ, ਪਰਮਾਤਮਾ ਦੀ ਇੱਛਾ ਹੀ ਮਾਇਆ ਹੈ। ਮੈਂ ਏਕ ਤੋਂ ਅਨੇਕ ਹੋ ਜਾਵਾਂ, ਕੀਤਾ ਪਸਾਓ ਏਕੋ ਕਵਾਓ। ਕਵਾਓ ਪੰਜਾਬੀ ਦਾ ਖਾਸ ਕਰਕੇ ਮਾਝੇ ਦੇ ਵਿੱਚ ਕਹਿੰਦੇ ਨੇ ਕੂੰਦਾ ਨੀ ਓਏ, ਕੂੰਦਾ ਨੀ ਤੂੰ ਬੋਲਦਾ ਨਹੀਂ, ਕੂਣਾ। ਤੇ ਕਵਾਓ ਕਹਿਣਾ, ਕੱਕਾ ਅੱਖਰ ਕੰਠ ਦਾ ਵਾਚਕ ਹੈ ਸੰਸਕ੍ਰਿਤ ਦੇ ਵਿੱਚ। ਕਵਾਓ ਦਾ ਮਤਲਬ ਬੋਲਣਾ, ਆਖਣਾ, ਹੁਕਮ ਹੋ ਗਿਆ ਅਕਾਲ ਪੁਰਖ ਦਾ। ਕੀ ਹੁਕਮ ਹੋਇਆ? ਵੀ ਮੈਂ ਏਕ ਤੋਂ ਅਨੇਕ ਹੋ ਜਾਵਾਂ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਉਸ ਹੁਕਮ ਦੀ ਵਿਆਖਿਆ ਨਹੀਂ ਕਰ ਸਕਦਾ, ਕਿਉਂਕਿ ਉਸ ਵੇਲੇ ਆਪ ਹੀ ਸੀ, ਉਸ ਵੇਲੇ ਦੂਸਰਾ ਸ਼ਖਸ ਹੀ ਕੋਈ ਹੈ ਨਹੀਂ ਸੀਗਾ ਮਹਾਰਾਜ। ਅੱਜ ਕੱਲ ਕਈ ਲੋਕ ਸਵਾਲ ਕਰਦੇ ਉਸ ਵੇਲੇ ਕੀ ਹੋਇਆ, ਕਿੱਦਾਂ ਹੋਇਆ, ਹੁਣ ਦੱਸੀਏ ਕੀ, ਕੋਈ ਅਸੀਂ ਕੋਲ ਖੜੇ ਸੀ? ਆਖੋ ਸ੍ਰੀ ਵਾਹਿਗੁਰੂ, ਨਹੀਂ ਸੀਗੇ। ਮਹਾਰਾਜ ਕਹਿੰਦੇ ਜਦੋਂ ਆਪੇ ਥਾਟ ਕੀਆ ਬੈ ਕਰਤੈ, ਤਦੋਂ ਪੁੱਛ ਨਾ ਸੇਵਕ ਬੀਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਅਸੀਂ ਖੋਜੀਏ, ਜਿਵੇਂ ਗਿਆਨੀ ਜੀ ਕਹਿ ਰਹੇ ਸੀ, ਪਿਓ ਦਾਦੇ ਦਾ ਖਜ਼ਾਨਾ, ਸੰਸਾਰ ਦਾ ਸਮੁੱਚਾ ਗਿਆਨ ਗੁਰੂ ਗ੍ਰੰਥ ਸਾਹਿਬ ਚ ਹੈ, ਪਰ ਅਸੀਂ ਖੋਜਦੇ ਨਹੀਂ। ਜਦੋਂ ਆਪੇ ਥਾਟ ਕੀਆ ਬੈ ਕਰਤੈ, ਥਾਟ ਮੈਨੇ ਬਣਾਉਣਾ, ਪਸਾਰਨਾ, ਇਹ ਪਸਾਰਾ ਥਾਟ, ਇਹ ਜਦੋਂ ਬਣਾਇਆ, ਤਦੋਂ ਪੁੱਛ ਨਾ ਸੇਵਕ ਬੀਆ। ਬੀਆ ਮੈਨੇ ਦੂਸਰਾ, ਉਦੋਂ ਕਿਸੇ ਦੂਸਰੇ ਸੇਵਕ ਨੂੰ ਨਹੀਂ ਪੁੱਛਿਆ, ਕੋਈ ਰਾਜ ਮਜ਼ਦੂਰ ਨਹੀਂ ਲਾਇਆ। ਦੋ ਕਾਰਨ ਹੁੰਦੇ ਆ ਮਕਾਨ ਬਣਾਉਣ ਵਿੱਚ, ਦੋ ਕਾਰਨ, ਇੱਕ ਉਪਾਦਾਨ ਕਾਰਨ, ਇੱਕ ਨਿਮਿਤ ਕਾਰਨ। ਉਪਾਦਾਨ ਕਾਰਨ ਹੁੰਦਾ ਹੈ ਮਟੀਰੀਅਲ, ਸਰੀਆ, ਬਜਰੀ, ਰੇਤਾ, ਇੱਟਾਂ, ਜਿੰਨਾ ਵੀ ਸਮਾਨ ਲੱਗਿਆ ਲੱਕੜੀ, ਉਹ ਉਪਾਦਾਨ ਕਾਰਨ ਹੈ। ਨਿਮਿਤ ਕਾਰਨ ਹੁੰਦਾ ਉਹ ਕਾਰੀਗਰ, ਉਹ ਮਿਸਤਰੀ ਜਿਹਨੇ ਉਹ ਇੱਟਾਂ ਲਾਈਆਂ ਨੇ, ਜਿਸ ਨੇ ਉਹ ਚਿਣਾਈ ਕੀਤੀ ਹੈ, ਉਹ ਨਿਮਿਤ ਕਾਰਨ ਹੈ। ਬਜਰੀ ਰੇਤਾ ਸੀਮੈਂਟ ਲਿਆ ਕੇ ਰੱਖਿਆ ਹੋਵੇ, ਮਿਸਤਰੀ ਨਾ ਆਵੇ, ਸਭ ਪਿਆਰੇਗਾ ਨਹੀਂ ਬਣੇਗਾ। ਆਖੋ ਸ੍ਰੀ ਵਾਹਿਗੁਰੂ, ਕਿ ਬਣ ਜਾਏਗਾ ਨਹੀਂ ਬਣੇਗਾ। ਮਿਸਤਰੀ ਆ ਕੇ ਬੈਠਾ, ਸਰਦਾਰ ਜੀ ਰੇਤਾ ਨਹੀਂ ਆਇਆ। ਬਜਰੀ ਕੋਈ ਨਹੀਂ, ਮਕਾਨ ਕਿਵੇਂ ਬਣਾਵਾਂ, ਇੱਟਾਂ ਕੋਈ ਨਹੀਂ, ਸੀਮੈਂਟ ਕੋਈ ਨਹੀਂ, ਸਰੀਆ ਕੋਈ ਨਹੀਂ, ਦੋਵੇਂ ਇਕੱਠੇ ਹੋਣਗੇ ਤੇ ਮਕਾਨ ਬਣੇਗਾ। ਮਿੱਟੀ ਹੋਵੇ, ਘੁਮਿਆਰ ਨਾ ਹੋਵੇ, ਘੜਾ ਨਹੀਂ ਬਣੇਗਾ। ਘੁਮਿਆਰ ਹੋਵੇ, ਮਿੱਟੀ ਨਾ ਹੋਵੇ, ਤਾਂ ਵੀ ਘੜਾ ਨਹੀਂ ਬਣੇਗਾ। ਮਿੱਟੀ ਵੀ ਚਾਹੀਦੀ ਹੈ ਤੇ ਘੁਮਿਆਰ ਵੀ ਚਾਹੀਦਾ, ਮਿਸਤਰੀ ਵੀ ਚਾਹੀਦਾ ਤੇ ਸਰੇਤਾ ਬਜਰੀ ਸੀਮੈਂਟ ਵੀ ਚਾਹੀਦਾ, ਖੁਸਰੀ ਵਾਹਿਗਾ, ਤਾਂ ਮਕਾਨ ਬਣੇਗਾ। ਸੰਸਾਰ ਬਣਿਆ, ਮਿਸਤਰੀ ਕਿੱਥੋਂ ਆਇਆ ਤੇ ਸੰਸਾਰ ਨੂੰ ਬਣਾਉਣ ਵਾਲੇ ਪੰਜ ਤੱਤ ਕਿੱਥੋਂ ਆਏ? ਸੋਚੋ, ਕਦੀ ਵਿਚਾਰੋ ਇਸ ਗੱਲ ਨੂੰ, ਕਿੱਥੋਂ ਆਏ? ਮੇਰੇ ਹਜ਼ੂਰ ਬਾਣੀ ਜਵਾਬ ਦਿੰਦੇ ਨੇ, ਕੀਤਾ ਪਸਾਓ ਇੱਕੋ ਕਵਾਓ ਹੁਕਮ ਹੋਇਆ, ਮੈਂ ਇੱਕ ਤੋਂ ਅਨੇਕ ਹੋ ਜਾਵਾਂ। ਬਸ ਇੰਨਾ ਫੁਰਨਾ, ਉਸ ਬ੍ਰਹਮ ਦਾ ਸ਼ਕਤੀਸ਼ਾਲੀ ਫੁਰਨਾ, ਪਾਵਰਫੁਲ ਫੁਰਨਾ, ਉਹ ਸੰਕਲਪ ਇੱਕ ਤੋਂ ਅਨੇਕ ਰੂਪ ਪਸਾਰ ਦਿੰਦਾ। ਤਾਂ ਹੀ ਕੋ ਮਾਇਆ ਕਹੀ ਹੈ, ਉਹਦੇ ਵਿੱਚ ਉਹ ਜਿਹੜਾ ਫੁਰਨਾ ਹੈ ਉਹੀ ਮਾਇਆ ਹੈ, ਦੂਸਰਾ ਨਹੀਂ ਕੁਛ, ਬਾਹਰੋਂ ਕੁਛ ਨਹੀਂ ਆਇਆ। ਤੁਸੀਂ ਕਹੋਗੇ ਏਦਾਂ ਕਿਵੇਂ ਹੋ ਸਕਦਾ ਵੀ ਆਪਣੇ ਅੰਦਰੋਂ ਹੀ ਸਾਰਾ ਮਟੀਰੀਅਲ ਪ੍ਰਗਟ ਕਰ ਲਵੇ ਤੇ ਆਪ ਹੀ ਉਹਨੂੰ ਤਿਆਰ ਕਰ ਦੇਵੇ? ਉਹਦਾ ਕੁਦਰਤ ਵਿੱਚ ਇੱਕ ਹਵਾਲਾ ਮਿਲਦਾ ਹੈ। ਤੁਸੀਂ ਮੱਕੜੀ ਜਾਲੇ ਵਾਲੀ ਵੇਖੀ ਹੋਣੀ ਹੈ, ਉਹ ਪੰਜਾਬ ਦੇ ਵਿੱਚ ਤਾਂ ਵੇਖਿਆ, ਉਹ ਮੱਕੜੀ ਛੋਟੀ ਜਿਹੀ ਹੁੰਦੀ ਹੈ, ਉਹ ਆਪਣੇ ਅੰਦਰੋਂ ਹੀ ਕੱਢੀ ਜਾਂਦੀ ਹੈ ਤੇ ਆਪ ਹੀ ਬੁਣੀ ਜਾਂਦੀ ਹੈ। ਖੁਸ ਸਤਨਾਮ ਸ੍ਰੀ ਵਾਹਿਗੁਰੂ। ਛੋਟੀ ਜਿਹੀ ਮੱਕੜੀ ਆਪਣੇ ਅੰਦਰੋਂ ਹੀ ਜਾਲਾ ਕੱਢ ਕੱਢ ਕੇ ਆਪ ਹੀ ਉਹਨੂੰ ਬੁਣਦੀ ਰਹਿੰਦੀ ਹੈ ਬੜੇ ਹਿਸਾਬ ਨਾਲ। ਪਰਮਾਤਮਾ ਆਪਣੇ ਅੰਦਰੋਂ ਹੀ ਸਾਰਾ ਕੁਝ ਪੈਦਾ ਕਰਕੇ ਉਹਨੂੰ ਸ਼ਿੰਗਾਰ ਦਿੰਦਾ, ਸਵਾਰ ਦਿੰਦਾ ਤੇ ਮਹਾਰਾਜ ਕਹਿੰਦੇ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਉਹ ਪਰਮਾਤਮਾ, ਉਹ ਅਕਾਲ ਪੁਰਖ ਵਾਹਿਗੁਰੂ ਸ਼ਬਦ ਨਾਲ ਸੰਸਾਰ ਦੀ ਉਤਪਤੀ ਕਰਦਾ ਹੈ। ਕੀਤਾ ਪਸਾਓ ਏਕੋ ਕਵਾਓ, ਕਹਿੰਦਾ ਹੈ ਬਣ ਜਾਵਾਂ ਏਕ ਤੋਂ ਅਨੇਕ ਤੇ ਸਭ ਕੁਛ ਬਣ ਜਾਂਦਾ ਹੈ। ਜਦੋਂ ਚਾਹੁੰਦਾ ਹੈ ਸਭ ਕੁਛ ਮੇਰੇ ਅੰਦਰ ਸਮੇਟਿਆ ਜਾਵੇ, ਸਭ ਕੁਛ ਜਾ ਕੇ ਲੀਨ ਹੋ ਜਾਂਦਾ। ਰੋਜ਼ ਚੌਪਈ ਸਾਹਿਬ ਚ ਪੜ੍ਹਦੇ ਹਾਂ, ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆਕਰਖ ਕਰਤ ਹੋ ਆਕਰਸ਼ਣ ਕਰਨਾ, ਖਿੱਚ ਲੈਣਾ। ਆਪਣੇ ਅੰਦਰੋਂ ਮੱਕੜੀ ਨੇ ਜਾਲਾ ਪਸਾਰਿਆ, ਆਪਣੇ ਅੰਦਰ ਹੀ ਸਮੇਟੇਗੀ ਹੁਣ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ। ਸਾਰੇ ਤੇਰੇ ਵਿੱਚ ਹੀ ਸਮਾ ਜਾਂਦੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਸਮ ਪਾਤਸ਼ਾਹ ਆਪਣੀ ਬਾਣੀ ਚ ਇਸ ਤਰ੍ਹਾਂ ਲਿਖਦੇ ਹਨ, ਜੈਸੇ ਏਕ ਨਦ ਤੇ ਤਰੰਗ ਕੋਟ ਉਪਜਤ ਹੈ, ਪਾਨ ਕੇ ਤਰੰਗ ਸਭੈ ਪਾਨ ਹੀ ਕਹਾਂਗੇ। ਇੱਕ ਨਦੀ ਵਿੱਚੋਂ, ਇੱਕ ਸਮੁੰਦਰ ਵਿੱਚੋਂ ਕਰੋੜਾਂ ਤਰੰਗਾਂ ਪਾਣੀ ਦੀਆਂ ਪੈਦਾ ਹੋਈਆਂ ਨੇ, ਪਾਣੀ ਦੇ ਵਿੱਚ ਹੀ ਲੀਨ ਹੋ ਜਾਣੀਆਂ ਨੇ। ਉਹ ਲਹਿਰਾਂ ਪਾਣੀ ਦੇ ਵਿੱਚੋਂ ਪੈਦਾ ਹੋ ਕੇ ਪਾਣੀ ਬਣ ਜਾਣੀਆਂ ਨੇ। ਪਾਣੀ ਨੇ, ਹੁਣ ਵੀ ਪਾਣੀ ਨੇ, ਤਰੰਗਾਂ ਵੀ ਪਾਣੀ ਨੇ, ਜਦੋਂ ਸ਼ਾਂਤ ਹੋ ਜਾਣਗੀਆਂ ਫਿਰ ਵੀ ਪਾਣੀ ਹੈ। ਜਦੋਂ ਸ਼ਾਂਤ ਤਰੰਗਾਂ ਨਹੀਂ ਸੀ ਬਣੀਆਂ, ਸ਼ਾਂਤ ਸੀ, ਉਦੋਂ ਵੀ ਪਾਣੀ ਸੀ। ਆਖੋ ਸ੍ਰੀ ਵਾਹਿਗੁਰੂ। ਪਹਿਲੇ ਵੀ ਪਾਣੀ ਸੀ, ਹੁਣ ਵੀ ਪਾਣੀ ਹੈ, ਫਿਰ ਵੀ ਪਾਣੀ ਹੈ। ਪਰਮਾਤਮਾ ਪਹਿਲੇ ਵੀ ਸੀ, ਹੁਣ ਵੀ ਹੈ, ਅੱਗੇ ਵੀ ਹੋਏਗਾ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੰਸਾਰ ਦੀ ਉਤਪਤੀ ਤੋਂ ਪਹਿਲੇ ਵੀ ਸੱਚ, ਸੰਸਾਰ ਹੋ ਗਿਆ ਤਾਂ ਵੀ ਸੱਚ, ਸੰਸਾਰ ਸਮਟਿਆ ਗਿਆ ਤਾਂ ਵੀ ਸੱਚ। ਜਬ ਆਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਸਾਰੇ ਦੇਹ ਧਾਰੀ ਪ੍ਰਾਣੀ ਦੇਹਾਂ ਨੂੰ ਤਿਆਗ ਕੇ ਸਮੇਤ ਹੀ ਦੇਹਾਂ ਦੇਹ ਉਸ ਬ੍ਰਹਮ ਵਿੱਚ ਲੀਨ ਹੋ ਜਾਂਦੇ ਹੈ। ਕੀ ਹੁੰਦਾ ਕੁਛ ਨਹੀਂ ਕਹਿ ਸਕਦੇ। ਆਖੋ ਸ੍ਰੀ ਵਾਹਿਗੁਰੂ। ਜਿੰਨੀਆਂ ਥਿਊਰੀਆਂ ਨੇ ਉਸ ਟਾਈਮ ਦੇ ਅੰਦਰ ਨੇ, ਗੁਰਬਾਣੀ ਦੀ ਥਿਊਰੀ ਟਾਈਮ ਤੋਂ ਪਰੇ ਹੈ, ਕਾਲ ਤੋਂ ਅਕਾਲ ਹੈ। ਅਕਾਲ ਦਾ ਮਤਲਬ ਜੋ ਕਾਲ ਵਿੱਚ ਨਹੀਂ ਆਉਂਦੀ, ਦਸਮ ਪਾਤਸ਼ਾਹ ਦੀ ਬਾਣੀ ਚ ਤਿੰਨ ਰੂਪ ਆਉਂਦੇ ਹੈ, ਕਾਲ, ਮਹਾਕਾਲ ਔਰ ਅਕਾਲ। ਕਾਲ ਉਹ ਹੈ ਜਿਹੜਾ ਹਿਸਟਰੀ ਦੇ ਵਿੱਚ ਆ ਰਿਹਾ ਹੈ, ਹਿਸਟਰੀ ਦੇ ਵਿੱਚ ਆ ਰਿਹਾ ਹੈ, ਉਹ ਹੈ ਕਾਲ ਪੁਰਖ। ਫਲਾਣਾ ਬੰਦਾ ਫਲਾਣੇ ਦਿਨ ਜੰਮਿਆ, ਇੰਨੇ ਸਾਲਾਂ ਦਾ ਹੋ ਗਿਆ, ਇਹ ਕਾਲ ਪੁਰਖ ਹੈ। ਫਲਾਣੇ ਸ਼ਹਿਰ ਦਾ ਇੰਨਾ ਪੁਰਾਣਾ ਇਤਿਹਾਸ ਹੈ, ਫਲਾਣੇ ਕਿਲੇ ਦਾ ਇੰਨਾ ਪੁਰਾਣਾ ਇਤਿਹਾਸ ਹੈ, ਫਲਾਣੀ ਕੌਮ ਦਾ ਇੰਨਾ ਪੁਰਾਣਾ ਇਤਿਹਾਸ ਹੈ, ਇਹ ਕਾਲ ਪੁਰਖ ਹੈ। ਜਦੋਂ ਸਾਰਾ ਕੁਝ ਸਮੇਟਿਆ ਜਾਂਦਾ, ਕੁਛ ਪਤਾ ਨਹੀਂ ਚੱਲਦਾ, ਕਾਲ ਦਾ ਕਾਲ ਦੀ ਗਿਣਤੀ ਨਹੀਂ ਹੁੰਦੀ, ਉਹ ਮਹਾਂਕਾਲ ਹੈ। ਤੇ ਜਦੋਂ ਉਸਦਾ ਵੀ ਫੁਰਨਾ ਮੁੱਕ ਜਾਂਦਾ ਤੇ ਅਕਾਲ ਹੈ। ਆਖੋ ਸ੍ਰੀ ਵਾਹਿਗੁਰੂ। ਸਾਰਾ ਕੁਝ ਆਤਮਾ ਵਿੱਚ ਹੀ ਘਟਦਾ ਹੈ। ਤੀਨ ਵਿਆਪੈ ਜਗਤ ਕੋ ਤੁਰਿਆ ਪਾਵੈ ਕੋਈ। ਤੁਰਿਆ ਜਾ ਕੇ ਸਾਕਸ਼ੀ ਰੂਪ ਹੋ ਕੇ ਇਸ ਗੱਲ ਨੂੰ ਗੁਰਮੁਖ ਗਿਆਨੀ ਦੇਖਦੇ ਹਨ। ਆਖੋ ਸ੍ਰੀ ਵਾਹਿਗੁਰੂ। ਸ਼ਬਦ ਬ੍ਰਹਮ ਉਤਪਤੀ ਦਾ ਕਾਰਨ ਹੈ, ਹੁਕਮੀ ਹੋਵਨ ਆਕਾਰ। ਭਾਈ ਨੰਦ ਲਾਲ ਜੀ ਨੂੰ ਮਹਾਰਾਜ ਕਹਿੰਦੇ, ਦੇਖੋ ਮੇਰਾ ਨਿਰਗੁਣ ਸਰੂਪ ਹੈ ਤੇ ਜਦੋਂ ਮੈਂ ਇੱਛਾ ਕਰਦਾ ਹਾਂ ਸਰਗੁਣ ਰੂਪ ਧਾਰਨ ਕਰ ਲੈਂਦਾ। ਇਹ ਸਰਗੁਣ ਰੂਪ ਹੈ। ਨਿਰਗੁਣ ਸਰੂਪ ਦੀ ਕਥਾ ਨਹੀਂ ਹੋ ਸਕਦੀ, ਨਿਰਗੁਣ ਦਾ ਬਿਆਨ ਨਹੀਂ ਹੋ ਸਕਦਾ, ਨਿਰਗੁਣ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਸਰਗੁਣ ਕਿਹੜਾ ਹੈ? ਕਹਿੰਦੇ ਸਰਗੁਣ ਰੂਪ ਸਿੱਖ ਹੈ ਮੇਰੇ। ਆ ਜਿਹੜੇ ਮੇਰੇ ਪਿਆਰੇ ਭਗਤ ਨੇ, ਮੇਰੀ ਭਜਨ ਬੰਦਗੀ ਕਰਦੇ ਨੇ, ਇਹ ਮੇਰੇ ਸਰਗੁਣ ਰੂਪ ਨੇ। ਖਾਲਸਾ ਮੇਰਾ ਰੂਪ ਹੈ ਖਾਸ। ਤੀਸਰਾ ਰੂਪ ਗ੍ਰੰਥ ਜੀ ਗਿਆਨ। ਤੀਜਾ ਜਿਹੜਾ ਮੇਰਾ ਸਰੂਪ ਹੈ ਉਹ ਬਾਣੀ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਈ। ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਤੀਸਰ ਰੂਪ ਗ੍ਰੰਥ ਜੀ ਜਾਨ। ਇਹ ਸਾਧ ਸੰਗਤ ਜੀ ਸਾਨੂੰ ਮਹਾਰਾਜ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲਾਇਆ, ਸ਼ਬਦ ਦੇ ਲੜ ਲਾਇਆ। ਅੱਜ ਠੀਕ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਮੰਨਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕੀ ਪਦਾਰਥ ਲੁਕੇ ਹੋਏ ਨੇ ਉਹ ਖੋਜਣ ਦਾ ਯਤਨ ਕੋਈ ਬਿਰਲਾ ਗੁਰਮੁਖ ਕਰਦਾ ਹੈ। ਘਾਲਣਾ ਤਾਂ ਉਹਨਾਂ ਦੀ ਵੀ ਸਫਲ ਹੋ ਰਹੀ ਹੈ ਜਿਹੜੇ ਗੁਰਦੁਆਰੇ ਆ ਰਹੇ ਨੇ, ਮੱਥਾ ਟੇਕ ਰਹੇ ਨੇ, ਲੰਗਰ ਦੀ ਸੇਵਾ ਕਰ ਰਹੇ ਨੇ, ਜੋੜੇ ਝਾੜ ਰਹੇ ਨੇ, ਗੁਰੂ ਘਰ ਚ ਝਾੜੂ ਫੇਰ ਰਹੇ ਨੇ, ਕਿਸੇ ਤਰ੍ਹਾਂ ਵੀ ਸ਼ਰਧਾ ਭਾਵਨਾ ਰੱਖਦੇ ਨੇ, ਉਹ ਇਸ ਗਲੀ ਵਿੱਚੋਂ ਤਾਂ ਕੁੱਤਾ ਵੀ ਲੰਘ ਜੇ ਮੁਕਤ ਹੋ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿ। ਇਹ ਗੁਰੂ ਨਾਨਕ ਦੀ ਗਲੀ ਹੈ। ਸਿੱਖਾਂ ਨੇ ਇੱਕ ਪ੍ਰਸ਼ਨ ਕੀਤਾ ਸੀ ਗੁਰੂ ਅਰਜਨ ਦੇਵ ਜੀ ਕੋਲ, ਮਹਾਰਾਜ ਆਪ ਕਹਿੰਦੇ ਹੋ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਰਹਿਣ ਵਾਲੇ ਮੁਕਤ ਹੋਣਗੇ, ਡਿੱਠੇ ਸਭੇ ਥਾਂ ਨਹੀਂ ਤੁਧ ਜੇਹਿਆ, ਬਦਹੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ। ਪਰ ਮਹਾਰਾਜ ਜਿਹੜੇ ਇੱਥੇ ਰਹਿ ਕੇ ਪਾਪ ਕਰਨਗੇ ਉਹਨਾਂ ਦਾ ਕੀ ਬਣੇਗਾ? ਕਿਉਂਕਿ ਸਾਰੇ ਤਾਂ ਇੱਕੋ ਜਿਹੇ ਨਹੀਂ ਹੁੰਦੇ, ਤੀਰਥਾਂ ਉੱਤੇ ਵੀ ਚੰਗੇ ਬੰਦਿਆਂ ਦੇ ਨਾਲ ਨਾਲ ਮਾੜੇ ਵੀ ਹੁੰਦੇ ਆ। ਮਹਾਰਾਜ ਜਿਹੜੇ ਇੱਥੇ ਰਹਿ ਕੇ ਨਾਮ ਨਹੀਂ ਜਪਣਗੇ, ਸਿਮਰਨ ਨਹੀਂ ਕਰਨਗੇ, ਸਤਸੰਗ ਨਹੀਂ ਕਰਨਗੇ, ਉਹਨਾਂ ਦਾ ਕੀ ਬਣੇਗਾ? ਗਰੀਬ ਨਵਾਜ ਪਾਤਸ਼ਾਹ ਕਹਿੰਦੇ, ਭਾਈ ਇੱਥੇ ਮਰ ਕੇ ਉਹਨਾਂ ਨੂੰ ਐਸੀਆਂ ਤ੍ਰਿਗਟ ਜੋਨੀਆਂ ਮਿਲਣਗੀਆਂ, ਪਰ ਰਹਿਣਗੇ ਅੰਮ੍ਰਿਤਸਰ ਵਿੱਚ ਹੀ, ਮਿਲਣਗੀਆਂ ਬੁੱਠੀਆਂ ਜੋਨੀਆਂ, ਰਹਿਣਗੇ ਸ੍ਰੀ ਅੰਮ੍ਰਿਤਸਰ ਦੀਆਂ ਗਲੀਆਂ ਵਿੱਚ, ਗੁਰਸਿੱਖਾਂ ਵੱਲ ਦੇਖਿਆ ਕਰਨਗੇ, ਸੋਚਿਆ ਕਰਨਗੇ, ਅਸੀਂ ਵੀ ਇਹਨਾਂ ਵਰਗੇ ਬਣ ਕੇ ਨਾਮ ਜਪ ਲੈਂਦੇ, ਅਸੀਂ ਵੀ ਬੰਦਗੀ ਕਰ ਲੈਂਦੇ, ਮੁਕਤ ਹੋ ਜਾਂਦੇ, ਫਿਰ ਉਹਨਾਂ ਦਾ ਫੁਰਨਾ ਰੰਗ ਲਿਆਏਗਾ। ਸ਼ੁਭ ਸੰਕਲਪ, ਮਾੜਾ ਸੰਕਲਪ ਮਾੜੇ ਪਾਸੇ ਲੈ ਜਾਂਦਾ ਹੈ, ਚੰਗਾ ਸੰਕਲਪ ਚੰਗੇ ਪਾਸੇ ਲੈ ਜਾਂਦਾ ਹੈ। ਚੰਗਾ ਸੰਕਲਪ ਆਏਗਾ, ਉਹਨਾਂ ਨੂੰ ਫਿਰ ਮਨੁੱਖਾ ਜਨਮ ਮਿਲੇਗਾ, ਫਿਰ ਗੁਰੂ ਕੀ ਨਗਰੀ ਚ ਸੇਵਾ ਕਰਨਗੇ, ਅਖੀਰ ਮੁਕਤ ਹੋ ਹੀ ਜਾਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਘਰ ਵੜ ਗਿਆ, ਗਰੰਟੀ ਮਿਲ ਗਈ ਹੈ। ਸ਼ਰਧਾ ਵਿਸ਼ਵਾਸ ਭਾਵਨਾ ਹੋਣੀ ਚਾਹੀਦੀ ਹੈ, ਲੱਗੇ ਰਹੋ। ਪਰ ਜਿੰਨਾ ਚਿਰ ਅਸੀਂ ਸ਼ਬਦ ਨੂੰ ਖੋਜਦੇ ਨਹੀਂ ਨਾ, ਉਹਨਾਂ ਚਿਰ ਮੱਖਣ ਨਹੀਂ ਹੱਥ ਆਉਂਦਾ। ਅਸੀਂ ਪਾਣੀ ਚ ਮਦਾਣੀ ਪਾਈ ਰੱਖੀਏ, ਕੁਛ ਨਹੀਂ ਨਿਕਲਣਾ। ਜਦੋਂ ਦਹੀਂ ਦੇ ਵਿੱਚ ਪਾਵਾਂਗੇ ਤਤ ਨਿਕਲੇਗਾ। ਪੰਡਿਤ ਦਹੀਂ ਵੇ ਲੋਈਐ ਭਾਈ, ਵਿੱਚੋਂ ਨਿਕਲੇ ਤਤ। ਜਲ ਮਥੀਏ ਜਲ ਦੇਖੀਏ ਪਾਈ, ਇਹ ਜਗ ਇਹਾ ਵੱਤ। ਇਹ ਸੰਸਾਰ ਵਿੱਚ ਲੋਕਾਂ ਨੇ ਪਾਣੀ ਚ ਮਧਾਣੀ ਪਾਈ ਹੋਈ ਹੈ। ਗੁਰੂ ਕੋਲੋਂ ਵੀ ਦੁਨਿਆਵੀ ਚੀਜ਼ਾਂ ਹੀ ਮੰਗੀ ਜਾਂਦੇ ਨੇ। ਠੀਕ ਹੈ ਵੀ ਦੁਨਿਆਵੀ ਚੀਜ਼ਾਂ ਬਿਨਾਂ ਸਰਦਾ ਨਹੀਂ। ਪੰਜ ਪ੍ਰਕਾਰ ਦੇ ਸਿੱਖੀ ਭਾਈ ਸਾਹਿਬ ਭਾਈ ਦਇਆ ਸਿੰਘ ਸਾਹਿਬ ਜੀ ਨੇ ਬਿਆਨ ਕੀਤੀ। ਸਤਿਗੁਰਾਂ ਨੇ ਜਦੋਂ ਸੂਰਜ ਪ੍ਰਕਾਸ਼ ਬਚਨ ਆਉਂਦੇ ਹੈ, ਸਿੰਘਾਂ ਨੂੰ ਆਖਿਆ ਦੱਸੋ ਭਾਈ ਦਇਆ ਸਿੰਘ ਜੀ ਦੀ ਡਿਊਟੀ ਲਾਈ, ਉਹਨਾਂ ਨੇ ਗਿਆਨ ਕਰਾਇਆ। ਕਹਿੰਦੇ ਪੰਜ ਪ੍ਰਕਾਰ ਦੇ ਸਿੱਖੀ ਧੰਦੇ ਕੀ, ਇੱਕ ਦੇਖਾ ਦੇਖੀ, ਹਿਰਸੀ ਤ੍ਰੈ ਸਿਦਕੀ ਅਬਰੇਖੀ, ਪੰਚਮ ਹੈ ਭਾਵ ਕੀ ਭਲੇ। ਇੱਕ ਦੇਖਾ ਤੇ ਇੱਕ ਧੰਦੇ ਦੀ ਸਿੱਖੀ ਹੈ। ਸਾਰੇ ਗੁਰੂ ਵਾਲੇ ਨੇ ਮੈਨੂੰ ਨਿਗੁਰਾ ਕਹਿੰਦੇ ਨੇ, ਇਹਨਾਂ ਨਾਲ ਮੇਰਾ ਲੈਣ ਦੇਣ ਬਹਿਣ ਉੱਠਣਾ, ਮੈਂ ਵੀ ਇਹਨਾਂ ਵਰਗਾ ਬਣ ਜਾਵਾਂ, ਨਿਗੁਰਾ ਤੇ ਨਹੀਂ ਕਹਿਣਗੇ। ਬਣ ਗਏ ਸਿੱਖ, ਦੇਖਾ ਦੇਖੀ ਬਣ ਗਏ, ਪਹਿਲੇ ਕਿਸਮ ਦੇ। ਦੂਸਰੇ ਉਸ ਤੋਂ ਉੱਪਰ ਹਨ, ਦੇਖਾ ਦੇਖੀ ਦੇ। ਉਹ ਕਹਿੰਦੇ ਗੁਰੂ ਕੇ ਸਿੱਖਾਂ ਨੂੰ ਗੁਰੂ ਘਰ ਜਾਣ ਨਾਲ ਬੜਾ ਫਾਇਦਾ ਹੋ ਰਿਹਾ, ਬੜੇ ਬੜੇ ਵੱਡੇ ਕਾਰੋਬਾਰ ਨੇ, ਬੜਾ ਵੱਡਾ ਵਪਾਰ ਹੈ, ਆਪਾਂ ਵੀ ਸਿੱਖ ਬਣ ਜਾਈਏ। ਤੀਜੀ ਹਿਰਸ ਦੀ ਸਿੱਖੀ ਹੈ, ਗੁਰੂ ਘਰ ਚ ਮੈਂ 40 ਦਿਨ ਝਾੜੂ ਫੇਰਾਂਗਾ, ਮੈਨੂੰ ਪੁੱਤਰ ਮਿਲ ਜਾਵੇ, ਅਖੰਡ ਪਾਠ ਕਰਾਵਾਂਗਾ, ਮੇਰਾ ਆਹ ਕੰਮ ਚੱਲ ਜਾਵੇ, ਮੈਂ ਅੰਮ੍ਰਿਤ ਵੀ ਛਕ ਲਵਾਂਗਾ, ਮੇਰਾ ਇਹ ਕਾਰਜ ਫਤਿਹ ਹੋ ਜਾਵੇ। ਹਿਰਸ ਲਾ ਕੇ ਦੋਵਾਂ ਨਾਲੋਂ ਇਹ ਤੀਜਾ ਜ਼ਿਆਦਾ ਵਿਸ਼ਵਾਸ ਵਾਲਾ ਹੈ। ਇਹਦੇ ਨਾਲੋਂ ਚੌਥਾ ਹੋਰ ਹੈ, ਜਿਹੜਾ ਇਸ ਤੋਂ ਵੀ ਹਿਰਸ ਨਹੀਂ ਕੋਈ ਰੱਖਦਾ, ਸਿਦਕ ਰੱਖਦਾ ਹੈ। ਗੁਰੂ ਰੁੱਖੀ ਰੋਟੀ ਦੇਵੇਗਾ ਤਾਂ ਵੀ ਠੀਕ, ਜੇ ਗੁਰੂ ਰਾਜ ਕਰਾਵੇਗਾ ਤਾਂ ਵੀ, ਜੇ ਭੀਖ ਮੰਗਾਵੇਗਾ ਤਾਂ ਵੀ, ਗੁਰੂ ਦਾ ਲੜ ਨਹੀਂ ਛੱਡਾਂਗੇ। ਜੇ ਰਾਜ ਦੇਹੇ ਤਾਂ ਕਮਨ ਵਡਾਈ, ਜੋ ਭੀਖ ਮੰਗਾਵੇ ਤਾਂ ਕਿਆ ਕੱਟ ਜਾਈ। ਸਿਦਕ ਨਾਲ ਗੁਰੂ ਦੇ ਬੂਹੇ ਤੇ ਬੈਠਾ ਰਹਿੰਦਾ ਹੈ, ਬੰਦ ਬੰਦ ਕੱਟੇ ਜਾਂਦੇ ਨੇ, ਖੋਪਰੀ ਲਾਈ ਜਾਂਦੀ ਹੈ, ਆਰੇ ਨਾਲ ਚੀਰਿਆ ਜਾਂਦਾ ਹੈ, ਪਰ ਗੁਰੂ ਵੱਲੋਂ ਮੂੰਹ ਨਹੀਂ ਮੋੜਦਾ, ਉਹ ਸਿਦਕੀ ਹੈ। ਪੰਚਮ ਹੈ ਭਾਵ ਕੀ ਭਲੇ, ਪੰਜਵੀਂ ਪ੍ਰੇਮ ਦੀ ਸਿੱਖੀ ਹੈ। ਪਿਆਰ ਗੁਰੂ ਨਾਲ ਇਤਨਾ ਹੋ ਗਿਆ ਕਿ ਭਾਈ ਦਇਆ ਰਾਮ ਜੀ ਆ ਗਏ ਸੀਸ ਦੇਣ ਵਾਸਤੇ। ਮਹਾਰਾਜ ਕਹਿੰਦੇ ਦਇਆ ਰਾਮ ਸੀਸ ਕਿਉਂ ਦੇਣ ਆਇਆ? ਕਹਿੰਦਾ ਆਪ ਜੀ ਨੇ ਮੰਗਿਆ, ਮੈਂ ਮੇਰਾ ਕੁਛ ਨਹੀਂ ਤੁਹਾਡਾ ਹੀ ਹੈ, ਮੇਰਾ ਤੁਹਾਡੇ ਨਾਲ ਪਿਆਰ ਹੈ, ਜੋ ਵੀ ਤੁਸੀਂ ਕਹੋਗੇ ਮੈਂ ਕਰਾਂਗਾ। ਮਹਾਰਾਜ ਕਹਿੰਦੇ ਭਾਈ ਦਇਆ ਰਾਮ ਸੀਸ ਦੇਣ ਦਾ ਮਤਲਬ ਸਮਝਦੇ ਹੋ? ਕਹਿੰਦਾ ਮਤਲਬ ਮੈਂ ਨਹੀਂ ਜਾਣਦਾ, ਆਖੋ ਸ੍ਰੀ ਵਾਹਿਗੁਰੂ। ਮੈਂ ਹੀ ਮਤਲਬ ਜਾਣਦਾ ਕਿ ਜਿਹਦੇ ਨਾਲ ਪਿਆਰ ਹੈ ਉਸ ਤੋਂ ਸੀਸ ਕੁਛ ਵੀ ਚੀਜ਼ ਨਹੀਂ ਹੈ, ਜਿਹਦੇ ਨਾਲ ਪਿਆਰ ਹੈ ਜਾਨ ਉਸ ਤੋਂ ਵੱਡੀ ਚੀਜ਼ ਨਹੀਂ ਹੈ, ਮੈਂ ਤਾਂ ਸੀਸ ਦੇਣਾ ਜਾਣਦਾ। ਮਹਾਰਾਜ ਕਹਿੰਦੇ ਨਹੀਂ ਦਇਆ ਰਾਮ, ਸੀਸ ਦੇਣ ਦਾ ਮਤਲਬ ਹੈ ਜਿੱਥੇ ਤੋਪਾਂ ਚੱਲਦੀਆਂ ਨੇ, ਤੀਰ ਚੱਲਦੇ ਨੇ, ਗੋਲੀਆਂ ਚੱਲਦੀਆਂ ਨੇ, ਬੰਬ ਚੱਲਦੇ ਨੇ, ਜਿੱਥੇ ਲਹੂ ਦੀਆਂ ਨਦੀਆਂ ਵਗਦੀਆਂ ਨੇ, ਜਿੱਥੇ ਹੱਥ ਬਾਂਹ ਲੱਤਾਂ ਵੱਢੀਆਂ ਹੁੰਦੀਆਂ ਨੇ, ਜਿੱਥੇ ਆਂਦਰਾਂ ਪੇਟ ਦੀਆਂ ਬਾਹਰ ਆਈਆਂ ਹੁੰਦੀਆਂ ਨੇ, ਉਸ ਮੈਦਾਨੇ ਜੰਗ ਦੇ ਵਿੱਚ ਤੈਨੂੰ ਵੀ ਖੰਡਾ ਫੜ ਕੇ ਲੜਨਾ ਪਏਗਾ। ਭਾਈ ਦਇਆ ਰਾਮ ਕਹਿੰਦੇ ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਵੀ ਨਹੀਂ ਪਕੜੀ, ਚਿੜੀ ਉੱਡੇ ਡਰ ਸੇ ਮਰ ਜਾਊ, ਮੁਗਲਨ ਸੇ ਕੈਸੇ ਲੜ ਪਾਊ। ਤੇ ਪਾਤਸ਼ਾਹ ਕਹਿਣ ਲੱਗੇ ਦਇਆ ਰਾਮ ਬਸ ਮੈਂ ਇਹੀ ਸੁਣਨਾ ਚਾਹੁੰਦਾ ਸੀ, ਕਿਤੇ ਹਿੰਦੁਸਤਾਨ ਦੇ ਲੋਕ ਕੱਲ ਨੂੰ ਇਹ ਨਾ ਕਹਿਣ ਗੁਰੂ ਗੋਬਿੰਦ ਸਿੰਘ ਦੇ ਅੰਮ੍ਰਿਤ ਤੋਂ ਪਹਿਲਾਂ ਵੀ ਅਸੀਂ ਬਹਾਦਰ ਹੁੰਦੇ ਸੀ। ਇਕਬਾਲੀਆ ਬਿਆਨ ਲੈ ਕੇ ਹਜ਼ੂਰ ਨੇ ਅੰਮ੍ਰਿਤ ਛਕਾਇਆ, ਤੇਜ ਤੇਜ ਜੋ ਚੰਡੀ ਬਾਣੀ, ਸ੍ਰੀ ਮੁਖ ਅੰਮ੍ਰਿਤ ਮੱਧ ਵਖਾਣੀ, ਵੀਰਤਾ ਭਗਤੀ ਸ਼ਕਤੀ ਇਕੱਠੀ ਕਰ ਦਿੱਤੀ। ਸਤਿਗੁਰੂ ਪਾਤਸ਼ਾਹ ਨੇ ਜਿੱਥੇ ਜਪਜੀ ਸਾਹਿਬ ਪੜਿਆ ਸ਼ਾਂਤੀ ਆਨੰਦ, ਉੱਥੇ ਵੀਰ ਰਸ ਜਾਪ ਸਾਹਿਬ ਪੜਿਆ ਨਮੋ ਸ਼ਸਤਰ ਪਾਣੇ, ਨਮੋ ਅਸਤਰ ਮਾਣੇ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ। ਐਸੀ ਬਾਣੀ ਸਾਧ ਸਕੇ ਜੀ, ਦਸਮ ਦੀ ਬਾਣੀ ਵਿੱਚ ਇਹੋ ਜਿਹੇ ਬਚਨ ਆਉਂਦੇ ਆ ਵੀ ਜੇ ਪਾਣੀ ਨੂੰ ਵੀ ਅੱਗ ਲਾਣੀ ਹੋਵੇ ਨਾ ਤਾਂ ਲੱਗ ਜਾਂਦੀ ਆ। ਚਾਗੜਦੰਗ ਨਾਗੜਦੰਗ ਬਾਗੜਦੰਗ ਬਾਜੇ, ਗਾਗੜਦੰਗ ਗਾਜੀ ਮਹਾਂ ਗਜ ਗਾਜੇ, ਕਾਗੜਦੰਗ ਕਾਤੀ ਕਟਾਰੀ ਕੜਾਕੰਗ, ਤਾਗੜਦੰਗ ਤੀਰੰਗ ਤੁਪਕੰਗ ਤੜਾਕੰਗ। ਐਸੇ ਮਹਾਰਾਜ ਨੇ ਬੋਲ ਭਰ ਦਿੱਤੇ, ऐसा बीज रस, क्योंकि भगती नाल शक्ति भी चाहिए सी, शांति नाल क्रांति भी चाहिए सी। सचे पातशाह ने उस अमृत जदों कला वरताई, भाई दया राम जी नेत्रां च केसां च जदों अमृत पाया, अमृत छक के भाई दया सिंह जी बने, ते महाराज वल वेख के कहंदे महाराज पहला हल्ला लाहौर ते करिए के दिल्ली ते। महाराज कहंदे हुणे तां कहंदा सी अखे जी काम हमारा तोलन तकड़ी, नंगी करत कभी नहीं पकड़ी, चिड़ी उड्डे डर से मर जाऊं, मुगलन से कैसे लड़ पाऊं। ते हुणे कहंदा महाराज पता नहीं तुसी पढ़ के की प्यार दिता है, आखो सतनाम श्री वाहे। इसे लिए महाकवि ग्वाल ने लिखिया है, पढ़ के तिहारी बाणी श्री मन गोविंद सिंह। हे गुरु गोविंद सिंह साहब तुहाडी बाणी पढ़ के जीवन मुक्त जन होए रहे आगमे। आगनाम अज्ञान दा है, ये संसार अज्ञान रूप है, जिसनों ज्ञान हो जावे उहदे लई संसार खत्म हो जाए। संसार उन्हां लोकां लई है जिहड़े मेरे वर्गे अज्ञानी हन। ज्ञान विच संसार नहीं, तिन्ना गुणा विच संसार है, चौथी पदवी च संसार नहीं है, गुरु कोल संसार नहीं है। संसार की है? श्री मान भाई साहब भाई गुरदास जी अपनी पहली वार दी पहली पौड़ी च दस देंदे आ, वो कहंदे संसा ए संसार है, जन्म मरण विच दुख सबाया। पंजाबी पढ़े हो सारे, ससे ते टिप्पी ते ससे नू कन्ना की बन गया संसार। अगे पा दियो रारा की बन गया संसार। संसार ए संसार है, संसार दा अर्थ संसरित कीता गया, संसरित खिलरिया होया पसरिया होया। संसरित दा मतलब खिलर जाना पसर जाना। एक प्यो दे चार पुत्र, अगे चारां दे चार चार, अगे गां दी गां, किन्ने पसर गए, आखो श्री वाहिगुरु। जिथे वो पसारा पसरदा उहदे च बंदे दा ध्यान पसरदा। व्याह तों पहलां जिहड़ा अपनी मस्ती च मस्त हुंदा, जदों चार पुत्र हो जांदे ने चारां विच ध्यान वंडिया जांदा। चारां तों चार चार पोतरे हो जांदे ने, सोलां च ध्यान वंडिया जांदा, संसरित हो जांदा। फिर उहदा संसा पैंदा, जिवें ग्यानी जी कह रहे सी वी 11वीं पीढ़ी दा की बनेगा, क्यों उहदे च बिरती चली गई ना, 11वीं पीढ़ी भी तो मेरी है, उहदा की बनना वह भी सोचना ही है। ते संसा पै गया की बनेगा, की होवेगा, की करांगे, किथे जावांगे, किदां जीआंगे, की खावांगे, की पीआंगे, अज तक तां वधिया रहा काम, कल नूं की बनेगा। अरबां पति नूं खरबां दा फिक्र पै जांदा, गां दी गां चल सो चल है, शांति किते नहीं, टिका किते नहीं, सुख किते नहीं, आनंद किते नहीं, संसार दुख रूप है। संसार ए संसार है, जन्म मरण विच दुख सबाया। जेड़ा संसेस है वह जमी जाएगा, वह मरी जाएगा, आएगा जाएगा, परेशान रहेगा, हर वेले क्वेश्चन मार्क मत्थे ते लटकदा रहा। गीता विच भगवान कहंदे अर्जन संसार दे लोग दुखी हन, किस गल तों दुखी हन? इस गल तों दुखी हन भी जिहड़ा असीं पहला दुख वेख्या सी किते मुड़ के ना आ जावे। दुख दा अनुभव हुंदा, दुख दी याद हुंदी है, असीं डरे क्यों आ दुखां तों? किहड़े दुखां तों? जिन्हां दा ज्ञान है। जिहड़े दुख दा ज्ञान ही नहीं उहदे वर्गे आपां सोच ही नहीं सकदे ना। जे जिहड़े दुख वेखे ने, अपने ते वेखे ने, परिवार ते देखे ने, समाज ते देखे ने, मीडिया राहीं देखे ने, अखबारां राहीं देखे ने, उहनां दुखां तों असीं डरदे आं। जिहड़े दुख असीं देखे ने उह किते आ ना जाण। पर दूसरी गल संसा है कि जिहड़े असीं सुख भोग रहे आं उह किते चले ना जाण। जिहड़ा सुख भोग रहे आं उह चला ना जावे, जिहड़ा दुख भोग रहे आ दुख भोगया वह मुड़ के ना आ जाए। इस गल तो कुल दुनिया भय भीत रही है, यही संसार है। मिटदा किथे है? मिटदा सतगुरां की शरण च आ गया, उतर गया मेरे मन का संसार, 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 जब ते दर्शन पाया, जब ते दर्शन पाया, किसी भी चीज बारे कोई भी संशय हो सकता, जदों उस चीज का सही पता लग गया संशय मिट जाता कि नहीं मिटता। सवेर का टाइम होवे 5 बजे का, ते ना होवे बहुता चानना, ते ना होवे बहुता नेरा, रस्सी दरवाजे च पई होवे, असी बुआ नहीं खोलदे जिन्ना चिर पता ना लगे भी कि सब पता नहीं है, डरी जांदे। जदों पता लग जे भी रस्सी है, पक्का निश्चित हो जे, चुक के परे रख देने, दर्शन होएगा संसार मिटेगा। जिन्ना चिर दर्शन नहीं होंदा उन्ना चिर संसार बनिया रहेगा। अज सारा संसार सत्संग जी संस्या से ग्रस्त है। संसार नूं कई तरह के संसे, ते सब तो वड्डे दुखदाई संसे ओ हन जिहड़े सानू गुरु की बाणी ते भी पै गए। आखो श्री वाहे, जिन्हें संसा कढ़ना सी उहदे ते ही संसा पै गया। जिसने साडा इलाज करना सी उस डाक्टर ते ही शक हो गया, फिर किवें ठीक हो सकदे। जिड्डा मर्जी वड्डा हस्पताल होवे, जिन्ने मर्जी सियाने डाक्टर होण, जिन्ना चिर मरीज का विश्वास नहीं, ठीक नहीं हो सकता। आखो सतनाम श्री वाह। संसा पाण वालियां ताकतां ने सानू संसे पाते। एक राजे दे दरबार च एक जुलाहा आगे कहण लगा, मैं एक पग तैयार कीती है। पहले जमाने च कपड़ा जुलाहे बुनिया करदे सन। राजा जी पग बड़ी कमाल दी है। राजा कहिंदा दिखाओ। कहिंदा महाराज की दसां, ओ पग मैं अज नहीं लैके आया, मैं सोचदा भी सारा शहर ते सारी दुनिया तुसी इकट्ठी कर लो ते फिर मैं पग कढ़ा ते पग दिखावांगा। कमाल दी पग है, विचित्र पग, अज तक एहो जिहा अजूबा नहीं किसी ने बनाया जिहड़ा मैं बना के लिया। पग ऐसी सुंदर, ऐसी कमाल दी, ऐसी विचित्र विलखण है कि उस बंदे नूं नजर आउंदी है जिहड़ा अपने प्यो दा सही पुत्र होवे, दूसरे नूं नहीं नजर आउंदी। ओ राजा हैरान होया, कहिंदा ऐसी पग तां देखणी चाहीदी है। उहने 2-4 दिन बाद नीयत करता, फलाने दिन मेरे दरबार च जुलाहे दी पग दा प्रदर्शन होना है, सारे आओ। ओ अपने टाइम नाल सारा शहर, वजीर मंत्री सारे कठे हो गए, सेनापति दरबारी सब आ गए। जदों टाइम होया, जुलाहा भी आके सज गया चौंकी दे उत्ते, सारे दा ध्यान उहदे अल, धेले दा बंदा ना ते सारी दुनिया का ध्यान अपने अल खिंची बैठा, नवा जो पटारी चो सप कढ़ना सी। राजा भी आओ जी आओ जी, जेड़ा राजा कदी उहनू सीधे मुंह नहीं सी बुलांदा, उहने भी चौंकी डा के बिठाया, भी उच्चा बैठ, भी तू ते बड़ा वधिया करिश्मा करना। उहने राजे ने आख्या, हां जी महाराज हुण अपनी पग दिखाओ। उस बंदे ने सारे लोकां नूं फिर संबोधन होके आख्या, देखो भाईओ, दुनिया जदों दी बनी है यह चीज नहीं किसे नूं मिली, यह पहली बार यह करिश्मा परमात्मा ने मेरे ते कराया, मैं यह काम कर सकदा जिहड़ा तुहानूं करके दिखाण लगा, वो मेरे तो बाद भी नहीं किसे नूं होना। उन्हें ऐसा लोकां नूं 2-4 बोल बोले, सारे का ध्यान अपने अल करके कहदा, आ देखो मैं पग बनाई। ਆਪਣੇ ਪਿਓ ਦਾ ਸਹੀ ਪੁੱਤਰ ਹੋਵੇ, ਜਾਇਜ਼ ਔਲਾਦ ਹੋਵੇ, ਉਹਨੂੰ ਦਿਖਦੀ ਹੈ, ਦੂਸਰੇ ਨੂੰ ਨਹੀਂ ਦਿਖਦੀ। ਸਾਰੇ ਕਹਿੰਦੇ ਦਿਖਾਓ ਜੀ, ਦਿਖਾਓ ਜੀ। ਸੋਚਿਆ ਤੇ ਹੈ ਨੀ ਵੀ ਕੀ ਆਉਣਾ, ਦਿਖਾਓ ਇਹ ਤਾਂ ਦੇਖਣ ਵਾਲੀ ਚੀਜ਼ ਹੈ, ਕਿਉਂਕਿ ਆਪਣੀ ਆਪਣੀ ਜਗ੍ਹਾ ਸਾਰੇ ਸਹੀ ਬਣਦੇ ਸਨ ਵੀ ਅਸੀਂ ਤਾਂ ਠੀਕ ਹੀ ਹਾਂ, ਸਾਨੂੰ ਤਾਂ ਦਿਖੇਗੀ, ਕ੍ਰਿਸ਼ਮਾ ਦੇਖਾਂਗੇ। ਹੋਇਆ ਕਿ ਉਸ ਜੁਲਾਹੇ ਨੇ ਐਕਟਿੰਗ ਸ਼ੁਰੂ ਕੀਤੀ, ਇਹ ਇੱਕ ਗਜ ਆ ਲਓ ਜੀ, ਆ ਹੋ ਗਈ ਜੀ ਦੋ ਗਜ ਮਹਾਰਾਜ, ਇਹ ਆ ਵੇਖੋ ਹੁਣ ਮੈਂ ਤਿੰਨ ਗਜ। ਉਹਨੇ ਸੱਤਾਂ ਗਜਾਂ ਦੀ ਪੱਗ ਕਰਤੀ, ਗਿਣਾਤੀ, ਪੱਗ ਹੁੰਦੀ ਤਾਂ ਦਿਸਦੀ, ਪੱਗ ਤਾਂ ਹੈ ਹੀ ਕੋਈ ਨਹੀਂ ਸੀ, ਹੱਥਾਂ ਦੀ ਐਕਟਿੰਗ ਸੀ ਸਾਰੀ। ਰਾਜੇ ਨੂੰ ਆਪਣੀ ਮਾਂ ਤੇ ਸ਼ੱਕ ਹੋ ਗਿਆ, ਵਜ਼ੀਰ ਨੂੰ ਆਪਣੀ ਮਾਂ ਤੇ ਸ਼ੱਕ ਹੋ ਗਿਆ, ਸੈਨਾਪਤੀ ਨੂੰ ਆਪਣੀ ਮਾਤਾ ਤੇ ਸ਼ੱਕ ਹੋ ਗਿਆ, ਜਿੰਨੀ ਪਬਲਿਕ ਸੀ ਸਭ ਨੂੰ ਹੋ ਗਿਆ। ਪਰ ਰਾਜਾ ਸੋਚਦਾ ਇੰਨੇ ਲੋਕਾਂ ਨੂੰ ਦਿਸ ਰਹੀ ਹੋਣੀ ਹੈ, ਮੈਨੂੰ ਦਿਸੀ ਨਹੀਂ, ਜੇ ਮੈਂ ਕਹਿ ਦਿੱਤਾ ਇੰਨੇ ਲੋਕਾਂ ਨੇ ਮੈਨੂੰ ਗੱਦੀਓਂ ਲਾ ਕੇ ਥੱਲੇ ਬਿਠਾ ਦੇਣਾ, ਵੀ ਰਾਜੇ ਦਾ ਤਾਂ ਤੂੰ ਪੁੱਤਰ ਹੀ ਨਹੀਂ ਹੈ, ਤੈਨੂੰ ਅਸੀਂ ਵਾਰਸ ਮੰਨੀ ਬੈਠੇ। ਰਾਜਾ ਕਹਿੰਦਾ ਵਾਹ ਵਾਹ ਵਾਹ, ਕਿਆ ਬਾਤ ਹੈ, ਕਮਾਲ ਦੀ ਪੱਗ ਹੈ ਮਹਾਰਾਜ, ਇਹੋ ਜਿਹੀ ਪੱਗ। ਕੋਲ ਵਜ਼ੀਰ ਵੀ ਬੈਠਾ ਸੀ, ਉਹਨੇ ਆਖਿਆ ਰਾਜੇ ਨੂੰ ਦਿਸ ਗਈ ਹੈ, ਮੈਨੂੰ ਦਿਸੀ ਨਹੀਂ, ਪਰ ਜੇ ਮੈਂ ਕਹਿਤਾ ਮੈਨੂੰ ਨਹੀਂ ਦਿਸੀ, ਕੰਮ ਖਰਾਬ ਹੋ ਜਾਣਾ। ਉਹਨੇ ਵੀ ਕਹਿਤਾ ਵਾਹ ਜੀ ਵਾਹ ਮਹਾਰਾਜ, ਰਾਜਾ ਸਾਹਿਬ ਕਮਾਲ ਹੈ, ਇਹ ਬੰਦੇ ਦੀ ਪੱਗ ਤਾਂ ਵਾਕਿਆ ਬੜੀ ਵਧੀਆ। ਹੁਣ ਰਾਜਾ ਵਜ਼ੀਰ ਬੋਲਣ ਤੇ ਬਾਕੀ ਵਿਚਾਰੇ ਕਿਵੇਂ ਪਿੱਛੇ ਰਹਿੰਦੇ, ਉਹ ਸਾਰੇ ਜੀ ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ, ਸਾਰੇ ਸ਼ਹਿਰ ਤੋਂ ਸਾਰੀ ਖਲਕਤ ਤੋਂ ਵਾਹ ਵਾਹ ਖੱਟ ਗਿਆ ਤੇ ਸਾਰਿਆਂ ਨੂੰ ਸ਼ੰਕੇ ਚ ਪਾ ਗਿਆ, ਸਾਰਿਆਂ ਦੇ ਮਨ ਚ ਆਪਣੀ ਮਾਤਾ ਤੇ ਸ਼ੱਕ। ਅੱਜ ਸਾਡੇ ਵਿੱਚ ਸੰਸਾ ਪਾਉਣ ਵਾਲੀਆਂ ਉਹ ਸ਼ਕਤੀਆਂ ਸਤਿਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਦੀ ਬਾਣੀ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਤੱਕ ਸਾਰੀਆਂ ਗੱਲਾਂ ਤੇ, ਇਤਿਹਾਸ ਤੇ, ਔਰ ਕਈ ਤਖ਼ਤ ਸਾਹਿਬਾਂ ਤੇ ਅਮਰ ਸੰਚਾਰ ਦੀ ਮਰਜ਼ਾਦਾ ਤੇ ਸ਼ੰਕੇ ਖੜੇ ਕਰ ਦਿੰਦੇ ਆ। ਸਾਡੇ ਮਨ ਵਿੱਚ ਉਸ ਵੇਲੇ ਡਾਵਾਂਡੋਲ ਸਥਿਤੀ ਆ ਜਾਂਦੀ ਹੈ, ਕਿਉਂਕਿ ਅਸੀਂ ਇਹ ਨਹੀਂ ਸੋਚਦੇ ਵੀ ਇਹ ਬੰਦੇ ਕਿਹੜੇ ਰਾਗ ਚ ਬੋਲ ਰਹੇ ਨੇ, ਕਿਉਂ ਬੋਲ ਰਹੇ ਨੇ। ਤੇ ਫਿਰ ਸਾਧ ਸੰਗਤ ਜੀ, ਉਹ ਸੰਸਾ ਦੂਜਿਆਂ ਸੰਸਿਆਂ ਨਾਲੋਂ ਵੀ ਜ਼ਿਆਦਾ ਖਤਰਨਾਕ ਹੋ ਜਾਂਦਾ। ਜਿੱਥੇ ਸਾਡਾ ਇਲਾਜ ਹੋਣਾ ਸੀ ਗੁਰਦੁਆਰੇ ਚ, ਉੱਥੇ ਹੀ ਸਾਨੂੰ ਗੁਰੂ ਤੇ ਵੀ ਸ਼ੱਕ ਹੋਈ ਜਾਂਦਾ। ਜਦੋਂ ਡਾਕਟਰ ਤੇ ਹੀ ਸ਼ੱਕ ਹੋ ਜਾਏ, ਇਲਾਜ ਕੀ ਹੋਣਾ। ਉਤਰ ਗਿਆ ਮੇਰੇ ਮਨ ਕਾ ਸੰਸਾ, ਉਤਰ ਗਿਆ ਮੇਰੇ ਮਨ ਕਾ ਸੰਸਾ, ਜਬ ਤੇ ਦਰਸ਼ਨ ਪਾਇਆ, ਜਬ ਤੇ ਦਰਸ਼ਨ ਪਾਇਆ, ਸਾਡੇ ਸਾਰੇ ਸੰਸੇ ਮਿਟਣਗੇ। ਆਪਾਂ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦਈਏ। ਕਿਸੇ ਦੀ ਗੱਲ ਕਾਹਨੂੰ ਸੁਣਨੀ ਹੈ? ਕੋਈ ਕਹਿੰਦਾ ਜੀ ਆਹ ਬਾਣੀ ਨਹੀਂ, ਆਹ ਬਾਣੀ ਨਹੀਂ, ਆਹ ਬਾਣੀ ਨਹੀਂ, ਉਹਨੂੰ ਛੱਡੋ। ਤੁਸੀਂ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ, ਭਾਈ ਗੁਰਦਾਸ ਨੂੰ ਪੜ੍ਹੋ, ਆਪ ਪੜ੍ਹੋ, ਆਪ ਸਟੱਡੀ ਕਰੋ। ਹੁਣ ਜਾ ਕੇ ਸਾਰਾ ਗ੍ਰੰਥ ਟੱਪ ਕੇ ਚਾਰ ਪੰਕਤੀਆਂ ਪੜ੍ਹਨੀਆਂ, ਸਾਰੀ ਹੱਦਾਂ ਟੱਪ ਕੇ, ਤੇ ਉਹਦੀ ਭੂਮਿਕਾ ਕੀ ਹੈ, ਉਹਦਾ ਕਨਸੈਪਟ ਕੀ ਹੈ, ਉਹ ਸੰਦਰਭ ਕੀ ਹੈ, ਗੱਲ ਕਿਹੜੇ ਵਿਸ਼ੇ ਤੇ ਚੱਲ ਰਹੀ ਹੈ, ਉਹ ਪਤਾ ਹੀ ਨਹੀਂ, ਤੇ ਸਾਧ ਸੰਗਤ ਦੀ ਸ਼ੰਕਿਆਂ ਚ ਪਏ ਰਹੇ। ਸ਼ੰਕਿਆਂ ਤੋਂ ਬਚੋ ਨਾ, ਤੁਹਾਡੇ ਸ਼ੰਕਾ ਪੈਣ ਨਾਲ ਮੇਰਾ ਕੁਝ ਵਿਗੜਨਾ, ਤੁਹਾਡਾ ਹੀ ਵਿਗੜਨਾ। ਮੈਨੂੰ ਸ਼ੰਕਾ ਪਿਆ ਤਾਂ ਮੇਰਾ ਵਿਗੜਨਾ, ਆਖੋ ਸ੍ਰੀ ਵਾਹਿਗੁਰੂ। ਕਿਉਂਕਿ ਹਮੇਸ਼ਾ ਸੰਸੇ ਵਾਲਾ ਬੰਦਾ ਦੁਖੀ ਹੁੰਦਾ, ਸੰਸੇ ਵਰਗਾ ਦੁਖੀ ਕੋਈ ਨਹੀਂ। ਕਿਸੇ ਚੀਜ਼ ਤੇ ਬੰਦੇ ਨੂੰ ਡਾਊਟ ਹੋ ਜਾਵੇ, ਕਿਸੇ ਗੱਲ ਤੇ, ਉਹ ਬੰਦਾ ਪਰੇਸ਼ਾਨ ਹੋਏਗਾ। ਆਪਾਂ ਪਰੇਸ਼ਾਨੀ ਕਿਉਂ ਲਈਏ? ਕੋਈ ਚਾਹੁੰਦਾ ਮੈਂ ਪਰੇਸ਼ਾਨ ਹੋਵਾਂ? ਨਹੀਂ ਨਾ, ਸੁਖੀ ਹੋਣਾ ਚਾਹੁੰਦੇ ਆ। ਤੇ ਫਿਰ ਗੁਰਬਾਣੀ ਤੇ ਪੂਰਾ ਵਿਸ਼ਵਾਸ ਕਰ ਲਓ, ਆਖੋ ਸਤਨਾਮ ਸਿਮਰੈ, ਅੱਖਰ ਅੱਖਰ ਸਤਿਗੁਰੂ ਜੀ ਦੇ ਭਰੋਸਾ ਕਰ ਲਓ, ਸੰਸਾ ਨਾ ਕਰੋ, ਸੰਸਾ ਦੁੱਖ ਦਾ ਕਾਰਨ ਹੈ। ਵਾਹਿਗੁਰੂ ਵਾਹਿਗੁਰੂ। ਦੁੱਖਾਂ ਦਾ ਇਲਾਜ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਹੈ, ਕਲਗੀਧਰ ਪਾਤਸ਼ਾਹ ਦੀ ਬਾਣੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਦੁੱਖਾਂ ਤੋਂ ਸਾਨੂੰ ਰਹਿਤ ਕਰਨਗੇ, ਇਹ ਆਪਾਂ ਕਾਮਨਾ ਕਰਨੀ ਹੈ। ਸਾਧ ਸੰਗਤ ਜੀ, ਇਸ ਇੰਗਲੈਂਡ ਦੀ ਧਰਤੀ ਤੇ ਦਾਸ ਦਾ ਪਹਿਲੀ ਵਾਰ ਆਉਣਾ, ਰਾਤ ਦਾ ਦੀਵਾਨ ਸੀ, ਅੱਜ ਦੂਜਾ ਦੀਵਾਨ ਹੈ, ਔਰ ਕਦੀ ਸੋਚ ਵਿਚਾਰ ਕੇ ਨਹੀਂ ਬੈਠੀ ਦਾ ਇਸ ਵਿਸ਼ੇ ਤੇ ਗੱਲ ਕਰਨੀ ਹੈ। ਗੁਰੂ ਨੂੰ ਬੇਨਤੀ ਕਰੀ ਦੀ, ਮਹਾਰਾਜ ਜਿਹੜਾ ਤੁਹਾਨੂੰ ਚੰਗਾ ਲੱਗੇ ਉਹ ਆਪਣੇ ਬਚਨ, ਆਪਣੀ ਮਹਿਮਾ, ਆਪਣਾ ਜਸ ਕਰਵਾ ਲੈਣਾ। ਤੇ ਗੁਰੂ ਦੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੈ। ਭੁੱਲਣ ਹਾਰ ਜੀਵਾਂ, ਪਤਾ ਨੀ ਕਿੰਨੇ ਕੁ ਇਸ ਜੀਵਨ ਵਿੱਚ ਬੰਦਾ ਭੁੱਲਾਂ ਕਰਦਾ, ਗੁਰੂ ਬਖਸ਼ਦਾ ਹੈ, ਸਾਧੂ ਬਖਸ਼ੇ ਸਦਾ ਮਿਹਰਬਾਨਾ, ਸਭਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲੈ ਜਿਹੋ ਇਹ ਬਾਰੀ। ਤੋ ਸਿੱਖ ਚੈਨਲ ਵਾਲੇ ਵੀਰ ਵੀ ਅਤੇ ਇਥੋਂ ਦੀਆਂ ਪ੍ਰਬੰਧਕ ਕਮੇਟੀਆਂ, ਸਾਰੀਆਂ ਸੰਗਤਾਂ ਬੜਾ ਸਹਿਯੋਗ ਪਿਆਰ ਦੇ ਰਹੀਆਂ ਨੇ ਸਾਰੇ। ਜਿਵੇਂ ਤੁਸੀਂ ਭਾਈ ਇੱਥੇ ਬੈਠੇ ਹੋ, ਵਿਦੇਸ਼ਾਂ ਚ ਗੁਰੂ ਨਾਲ ਜੁੜੇ ਹੋ, ਸਾਡੇ ਵਾਸਤੇ ਵੀ ਅਰਦਾਸ ਕਰੋ, ਅਸੀਂ ਵੀ ਜੁੜੇ ਰਹੀਏ, ਕਿਉਂਕਿ ਸੰਗਤ ਦੀ ਨਿਗਾਹ ਵਿੱਚ ਗੁਰੂ ਦੀ ਨਿਗਾਹ ਹੁੰਦੀ ਹੈ। ਜੇ ਸੰਗਤ ਕਿਸੇ ਵੱਲ ਪਿਆਰ ਦੀ ਨਿਗਾਹ ਨਾਲ ਤੱਕ ਲਵੇ, ਉਹਦਾ ਵੀ ਬੇੜਾ ਪਾਰ ਹੋ ਜਾਂਦਾ, ਉਹ ਗੁਰੂ ਦੀ ਨਿਗਾਹ ਵਰਤਦੀ ਹੈ। ਸੋ ਆਪ ਜੀ ਮਿਹਰ ਦੀ ਨਿਗਾਹ ਨਾਲ ਤੱਕੋ ਤੇ ਸਾਨੂੰ ਨਿਹਾਲ ਕਰੋ, ਗੁਰੂ ਨਾਲ ਜੁੜਨ ਦਾ ਬਲ ਬਖਸ਼ੋ, ਅਰਦਾਸ ਕਰੋ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।